ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਸਾਹਿਬ ਜੀ। ਜੈਤ ਸਾਰੀ ਮਹੱਲਾ ਪੰਜਵਾਂ, ਆਏ ਅਨੇਕ ਜਨਮ ਭ੍ਰਮ ਸਰਣੀ, ਉਦਰ ਦੇਹ ਅੰਧਕੂਪ ਤੇ ਲਾਵਹੁ ਆਪਣੀ ਚਰਣੀ, ਆਏ ਅਨੇਕ ਜਨਮ ਭ੍ਰਮ ਸਰਣੀ, ਉਦਰ ਦੇਹ ਅੰਧਕੂਪ ਤੇ ਲਾਵਹੁ ਆਪਣੀ ਚਰਣੀ, ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਨਾ, ਨਾਹੇ ਨਾ ਨਿਰਮਲ ਕਰਣੀ, ਸਾਧ ਸੰਗਤ ਕਰ ਅੰਚਲ ਲਾਵਹੁ, ਬਿਖਮ ਨਦੀ ਜਾਏ ਤਰਣੀ, ਸੁਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮਹਿ ਧਰਣੀ, ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਪਰਣੀ, ਸੁਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮਹਿ ਧਰਣੀ, ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਪਰਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਜਿਉਂ ਬੁਲਾਵੈ ਤਿਉਂ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਨਮਾਨ ਯੋਗ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਵਰੂਪ ਸ਼ਬਦ ਗੁਰੂ, ਚਵਰ ਛਤਰ ਤਖਤ ਖੰਡਾਂ ਬ੍ਰਹਮੰਡਾਂ ਦੇ ਮਾਲਕ, ਮੁਕਤ ਭੁਗਤ ਜੁਗਤ ਦੇ ਦਾਤੇ, ਸਰਬ ਕਲਾ ਸਮਰੱਥ, ਗੁਰ ਗੱਦੀ 'ਤੇ ਸੁਭਾਈ ਮਾਨ, ਨੀ ਮਾਣਿਆਂ ਦੇ ਮਾਣ, ਨੀ ਤਾਣਿਆਂ ਦੇ ਤਾਣ, ਨੀ ਓਟਿਆਂ ਦੀ ਓਟ, ਧੰਨ 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 ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਮਨੁੱਖਤਾ ਦੇ ਕਲਿਆਣ ਹਿੱਤ ਅਲਾਹੀ ਹੁਕਮਨਾਮਾ ਸਾਨੂੰ ਬਖਸ਼ਿਸ਼ ਕੀਤਾ ਸੀ, ਉਸ ਪਾਵਨ ਸ਼ਬਦ ਦਾ ਪਾਠ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਸ੍ਰੀ ਅੰਮ੍ਰਿਤਸਰ ਵਿਖੇ ਤੋਂ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੇ ਅੰਦਰ ਜੋ ਸਤਿਗੁਰੂ ਮਹਾਰਾਜ ਜੀ ਸਾਨੂੰ ਮਨੁੱਖਤਾ ਦੇ ਕਲਿਆਣ ਹਿੱਤ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ, ਜੈਤ ਸਾਰੀ ਮਹੱਲਾ ਪੰਜਵਾਂ।
ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜੈਤਸਰੀ ਰਾਗ ਦੇ ਅੰਦਰ ਇਸ ਪਾਵਨ ਮੁੱਖ ਵਾਕ ਨੂੰ ਉਚਾਰਨ ਕੀਤਾ ਹੈ।
ਆਏ ਅਨਕ ਜਨਮ ਭ੍ਰਮ ਸਰਣੀ।
ਸਤਿਗੁਰੂ ਮਹਾਰਾਜ ਜੀ ਸਮਝਾ ਰਹੇ ਨੇ ਸਾਰੀ ਮਨੁੱਖਤਾ ਨੂੰ ਕਿ ਜੋ ਵੀ ਪਰਮਾਤਮਾ ਤੋਂ ਟੁੱਟ ਗਿਆ ਉਸਨੂੰ ਅਨੇਕਾਂ ਜਨਮਾਂ ਦੇ ਵਿੱਚ ਭਰਮਣ ਕਰਨਾ ਪੈ ਜਾਂਦਾ ਹੈ। ਦੇਖੋ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਜੀਵਨ ਸੰਬੰਧੀ ਆਪਾਂ ਇੱਕ ਪ੍ਰਸੰਗ ਸੁਣਦੇ ਹਾਂ ਭਾਈ ਮੂਲਾ ਜੀ ਦਾ। ਭਾਈ ਮੂਲਾ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਟੁੱਟਿਆ, ਸਤਿਗੁਰੂ ਜੀ ਆਪ ਖੁਦ ਉਸਦੇ ਘਰ ਉਸ ਨੂੰ ਬੁਲਾਉਣ ਗਏ, ਪਰ ਉਹ ਘਰ ਵਿੱਚ ਲੁਕਿਆ ਰਿਹਾ। ਉਸ ਕੀਤੀ ਹੋਈ ਭੁੱਲ ਦਾ ਖਮਿਆਜ਼ਾ ਉਹਨੂੰ ਕਿੰਨਾ ਭੁਗਤਣਾ ਪਿਆ। ਜਦੋਂ ਉਹਦੀ ਘਰਵਾਲੀ ਨੇ, ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਇਹਨੂੰ ਬਖਸ਼ ਲਵੋ, ਇਹ ਤੋਂ ਭੁੱਲ ਹੋ ਗਈ, ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤਾ ਸੀ ਕਿ ਅਸੀਂ ਦਸਵੇਂ ਜਾਮੇ ਦੇ ਵਿੱਚ ਆਵਾਂਗੇ, ਤਦੋਂ ਇਸ ਦਾ ਉਧਾਰ ਹੋਵੇਗਾ। ਆਏ ਅਨਕ ਜਨਮ ਭ੍ਰਮ ਸ਼ਰਣੀ, ਅਤੇ ਦਸਵੇਂ ਜਾਮੇ ਦੀ ਸਮਾਪਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋਤੀ ਜੋਤ, ਇਹ ਸਮਾਂ ਸਾਰਾ ਬਣਦਾ ਹੈ ਕੁੱਲ 239 ਸਾਲ। ਭਾਵ ਕਹਿਣ ਦਾ, ਭਾਈ ਮੂਲਾ ਜੀ ਸਤਿਗੁਰੂ ਜੀ ਤੋਂ ਟੁੱਟ ਕੇ ਇੱਕ ਭੁੱਲ ਦੀ ਗਲਤੀ ਕਾਰਨ 239 ਸਾਲ ਅਨੇਕਾਂ ਜਨਮਾਂ ਦੇ ਵਿੱਚ ਵਿਚਰਦੇ ਰਹੇ। ਅਤੇ ਜਦੋਂ ਜਨਮ ਹੁੰਦਾ ਹੈ ਇਸ ਦਾ ਵੀ ਬਹੁਤ ਜ਼ਿਆਦਾ ਦੁੱਖ, ਜਦੋਂ ਮਰਨ ਹੁੰਦਾ ਹੈ ਇਹ ਵੀ ਬਹੁਤ ਵੱਡਾ ਦੁੱਖ ਹੈ। ਜਨਮ ਦੇਣ ਵਾਲੀ ਮਾਂ ਤਾਂ ਪੀੜਾ ਨੂੰ ਸਰੀਰ 'ਤੇ ਹੰਢਾਉਂਦੀ ਹੀ ਹੈ, ਪਰ ਜਨਮ ਲੈਣ ਵਾਲਾ ਬੱਚਾ ਵੀ ਇਸ ਦੁੱਖ ਨੂੰ ਹੰਢਾਉਂਦਾ ਹੋਇਆ ਉਹਦੇ ਸਰੀਰ ਦੇ ਅੰਦਰ ਸੋਜਸ ਆ ਜਾਂਦੀ ਹੈ। ਆਪ ਜੀ ਕਦੇ ਨਵ ਜਨਮੇ ਬੱਚੇ ਨੂੰ ਵੇਖੋ, ਜਣੇਪੇ ਦੀਆਂ ਪੀੜਾਂ ਸਹਿ ਕੇ ਬੱਚੇ ਦਾ ਸਰੀਰ ਸੁਜਿਆ ਹੁੰਦਾ ਹੈ। ਅਤੇ ਜਦੋਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਸਿੱਖ ਸੰਗਤਾਂ ਆਉਂਦੀਆਂ ਨੇ, ਉਹਨਾਂ ਸਿੱਖ ਸੰਗਤਾਂ ਨੂੰ ਭੱਟ ਟੱਲ ਜੀ ਨੇ ਬੜਾ ਸੁੰਦਰ ਬਚਨ ਆਖਿਆ, ਆਪਾਂ ਇਹ ਵੀ ਪੜ੍ਹਦੇ ਹਾਂ ਆਮ ਕਰਕੇ, ਸੋ ਕਹੋ ਟੱਲ ਗੁਰ ਸੇਵੀ ਹੈ ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ। ਜਿਹੜਾ ਗੁਰੂ ਦੇ ਦਰਸ਼ਨ ਪਰਸਦਾ ਹੈ, ਸੰਗਤ ਵਿੱਚ ਆਉਂਦਾ ਹੈ, ਉਸਨੂੰ ਫਲ ਇਹ ਮਿਲਦਾ ਹੈ ਕਿ ਉਹਦੇ ਜਨਮ ਦੇ ਅਤੇ ਮਰਨ ਦੇ ਦੁੱਖ ਖਤਮ ਹੋ ਜਾਂਦੇ ਨੇ। ਪਰ ਭਾਈ ਮੋਲਾ ਜੀ ਨੇ ਗਲਤੀ ਕਾਰਨ 239 ਸਾਲ ਜਨਮ ਮਰਨ ਦੇ ਦੁੱਖ ਝੱਲਦਾ ਰਿਹਾ। ਆਖਰ ਦਸਵੇਂ ਜਾਮੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਕੀਤੇ ਪਹਿਲੇ ਜਾਮੇ ਦੇ ਬਚਨਾਂ ਮੁਤਾਬਕ ਉਸ ਦਾ ਉਧਾਰ ਕੀਤਾ। ਇਹ ਦ੍ਰਿਸ਼ਟਾਂਤ ਆਪ ਨਾਲ ਇਸ ਲਈ ਸਾਂਝਾ ਕੀਤਾ ਕਿ ਸਾਨੂੰ ਪਤਾ ਚੱਲ ਜਾਏ ਕਿ ਗੁਰੂ ਤੋਂ ਟੁੱਟ ਕੇ ਮਨੁੱਖ ਕਿੰਨੀਆਂ ਜੂਨਾਂ ਦੇ ਵਿੱਚ ਉਸ ਨੂੰ ਗੁਜ਼ਰਨਾ ਪੈਂਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਮਝਾਉਂਦੇ ਨੇ, ਹੇ ਭਾਈ, ਆਪਾਂ ਪਤਾ ਨਹੀਂ ਕਿੰਨੀ ਜੂਨਾਂ ਵਿੱਚ ਭਟਕਦੇ ਆਏ, ਪਰ ਹੁਣ ਮਨੁੱਖਾ ਜਨਮ ਮਿਲਿਆ ਹੈ ਅਤੇ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚਰਨ ਸ਼ਰਨ ਵਿੱਚ ਆਈਏ, ਸਤਸੰਗਤ ਦੇ ਵਿੱਚ ਜੁੜੀਏ ਤਾਂ ਕਿ ਮੁੜ ਕੇ ਦੁਬਾਰਾ ਜਨਮ ਮਰਨ ਦੇ ਦੁੱਖ ਨੂੰ ਝੱਲਣਾ ਨਾ ਪਵੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਧਾਂ ਨਾਲ ਚਰਚਾ ਕਰਦੇ ਹੋਏ ਗਿਆਨ ਰਤਨਾਵਲੀ ਗ੍ਰੰਥ ਦੇ ਅੰਦਰ ਇਹ ਪ੍ਰਸੰਗ ਅੰਕਿਤ ਹੈ, ਸਿੱਧਾਂ ਨਾਲ ਚਰਚਾ ਕਰਦੇ ਹੋਏ ਦੱਸਿਆ, ਕਹਿੰਦੇ ਪਰਮਾਤਮਾ ਨੂੰ ਮਿਲਣ ਦੇ ਚਾਰ ਸਾਧਨ ਹਨ, ਚਾਰ ਦੁਆਰ ਹਨ। ਸਿੱਧ ਕਹਿਣ ਲੱਗੇ, ਮਹਾਰਾਜ ਕਿਰਪਾ ਕਰਕੇ ਦੱਸ ਦਿਓ ਕਿਹੜੇ ਚਾਰ ਸਾਧਨ ਨੇ। ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਹੀ ਇਹ ਗੱਲ ਆਖੀ ਕਿ ਸਾਧ ਸੰਗਤ ਇਹ ਸਭ ਤੋਂ ਪਹਿਲਾ ਦੁਆਰ ਹੈ ਅਕਾਲ ਪੁਰਖ ਨੂੰ ਮਿਲਣ ਦਾ। ਔਰ ਬੜਾ ਸੌਖਾ ਵੀ ਹੈ, ਕਿਉਂਕਿ ਸੁਣਨਾ ਬੜਾ ਸੌਖਾ ਹੈ। ਸੁਣਨੇ ਨੂੰ ਕਮਾਉਣ ਦੇ ਲਈ ਗੁਰੂ ਦੀ ਕਿਰਪਾ ਦੀ ਜ਼ਰੂਰਤ ਹੈ। ਫਿਰ ਦੂਜਾ ਸਾਧਨ ਦੱਸਿਆ ਸਤਸੰਗਤ ਤੋਂ ਬਾਅਦ ਸੰਤੋਖ। ਕਹਿੰਦੇ ਜਿਸ ਸਤਸੰਗੀ ਦੇ ਅੰਦਰ ਸੰਤੋਖ ਦੀ ਭਾਵਨਾ ਪ੍ਰਗਟ ਹੋ ਜਾਏ ਉਹ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਮਿਲ ਜਾਂਦਾ ਹੈ, ਕਿਉਂਕਿ ਉਹਦੇ ਅੰਦਰ ਤ੍ਰਿਪਤੀ ਆ ਜਾਂਦੀ ਹੈ। ਤੀਜਾ ਸਾਧਨ ਦੱਸਿਆ ਪਾਤਸ਼ਾਹ ਜੀ ਨੇ ਸਤ। ਸਤਸੰਗੀ ਦੇ ਜੀਵਨ ਦੇ ਵਿੱਚ ਸੰਤੋਖ ਦੇ ਨਾਲ ਨਾਲ ਸਤ ਵੀ ਆ ਜਾਂਦਾ ਹੈ, ਯਾਨੀ ਕਿ ਉਹਦਾ ਆਚਰਣ ਜਿਹੜਾ ਹੈ ਉੱਚਾ ਹੋ ਜਾਂਦਾ ਹੈ। ਉਹ ਮਾਇਆ ਦੇ ਲੋਭ ਦੇ ਵਿੱਚ ਆਪਣਾ ਦੀਨ ਅਮਾਨ ਨਹੀਂ ਛੱਡਦਾ। ਚੌਥਾ ਸਾਧਨ ਦੱਸਿਆ ਮਹਾਰਾਜ ਨੇ ਸਮ ਦਮ, ਜੋ ਗ੍ਰੰਥ ਵਿੱਚ ਇਹ ਸ਼ਬਦ ਲਿਖੇ ਨੇ। ਸਮ ਦਮ ਦਾ ਅਰਥ ਹੈ ਆਪਣੀਆਂ ਗਿਆਨ ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਵੱਲੋਂ ਰੋਕਣਾ। ਜਿਹੜਾ ਸਤਸੰਗੀ ਹੈ ਉਹਦੇ ਅੰਦਰ ਸਤ ਵੀ ਹੋਏਗਾ, ਉਹਦੇ ਅੰਦਰ ਸੰਤੋਖ ਵੀ ਹੋਏਗਾ, ਔਰ ਉਹ ਵਿਸ਼ੇ ਵਿਕਾਰਾਂ ਤੋਂ ਵੀ ਬਚ ਕੇ ਉਸ ਪਰਮਾਤਮਾ ਦੀ ਇਬਾਦਤ ਵਿੱਚ ਜੁੜਿਆ ਰਹੇਗਾ। ਇਸ ਤਰ੍ਹਾਂ ਇਹਨਾਂ ਚਾਰ ਸਾਧਨਾਂ ਦੇ ਰਾਹੀਂ ਸਤਸੰਗੀ ਪੁਰਸ਼ ਆਵਾਗਮਨ ਦੇ ਚੱਕਰ ਤੋਂ ਬਚ ਸਕਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਸਤਿਗੁਰੂ ਜੀ ਦਾ ਇਹ ਬਚਨ ਹੈ, ਆਏ ਅਨਕ ਜਨਮ ਭ੍ਰਮ ਸ਼ਰਣੀ, ਅਸੀਂ ਅਨੇਕਾਂ ਜਨਮਾਂ ਦੇ ਵਿੱਚ ਭਰਮਣ ਕਰਦੇ ਹੋਏ ਹੁਣ ਤੁਹਾਡੀ ਸ਼ਰਨ ਵਿੱਚ ਆਏ ਹਾਂ। ਇਹ ਮਨੁੱਖਾ ਜਨਮ ਹੈ ਪਰਮਾਤਮਾ ਦੀ ਸ਼ਰਨ ਵਿੱਚ ਆਉਣ ਦਾ, ਹੋਰ ਕੋਈ ਜਾਮਾ ਨਹੀਂ ਪਰਮਾਤਮਾ ਦੀ ਸ਼ਰਨ ਵਿੱਚ ਮਨੁੱਖ ਪਹੁੰਚ ਸਕੇ, ਗੁਰੂ ਦੀ ਸੰਗਤ ਵਿੱਚ ਮਨੁੱਖ ਪਹੁੰਚ ਸਕੇ। ਦੇਖੋ, ਆਪਾਂ ਮਨੁੱਖ ਜਾਮੇ ਦੇ ਵਿੱਚ ਹਾਂ, ਇਸ ਕਰਕੇ ਇਸ ਪਾਵਨ ਅਸਥਾਨ ਦੇ ਵਿੱਚ ਜੁੜ ਕੇ ਬੈਠੇ ਹਾਂ। ਭਲਾ ਜੇ ਕੋਈ ਹੁਣੇ ਕੋਈ ਪਸ਼ੂ ਆ ਜਾਏ ਇੱਧਰ, ਕਿਸੇ ਨੇ ਉਸ ਨੂੰ ਵੜਨ ਨਹੀਂ ਦੇਣਾ ਸੰਗਤ ਵਿੱਚ, ਡੰਡੇ ਮਾਰ ਕੇ ਬਾਹਰ ਕੱਢ ਦੇਵਾਂਗੇ ਆਪਾਂ, ਕਿਉਂਕਿ ਸਤਸੰਗਤ ਦੇ ਵਿੱਚ ਉਸੇ ਪ੍ਰਾਣੀ ਨੂੰ ਆਉਣ ਦਾ ਅਧਿਕਾਰ ਹੈ ਜਿਸ 'ਤੇ ਗੁਰੂ ਦੀ ਕਿਰਪਾ ਹੈ। ਸਤਸੰਗਤ ਦੇ ਵਿੱਚ ਗੁਰੂ ਦੀ ਸ਼ਰਨ ਵਿੱਚ ਜਿਹੜਾ ਆ ਗਿਆ ਨਿਸ਼ਚਾ ਕਰਕੇ ਅਤੇ ਉਸ ਦਾ ਆਧਾਰ ਅਵਸ਼ ਹੈ, ਉਹਦਾ ਜਨਮ ਮਰਨ ਸਵਰਨਾ ਗੁਰੂ ਦੀ ਕਿਰਪਾ ਦੁਆਰਾ ਅਵਸ਼ ਹੈ, ਭਾਵ ਪੱਕਾ ਹੈ। ਉਸ ਨੂੰ ਫਿਰ ਕਿਸੇ ਸਹਿਮ ਦੀ, ਤੌਖਲੇ ਗਮ ਦੀ ਜ਼ਰੂਰਤ ਨਹੀਂ। ਇਹ ਅਰਦਾਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਕੀਤੀ। ਇਹ ਸਾਨੂੰ ਸਮਝਾਇਆ ਹੈ ਵੀ ਭਾਈ ਗੁਰਸਿੱਖੋ, ਤੁਸੀਂ ਇਸ ਤਰ੍ਹਾਂ ਅਰਦਾਸ ਕਰਿਆ ਕਰੋ। ਕਿ ਅਸੀਂ ਅਨੇਕਾਂ ਜਨਮਾਂ ਵਿੱਚ ਪਤਾ ਨਹੀਂ ਕਿੰਨੇ ਜਨਮਾਂ ਵਿੱਚ ਇਹ ਜ਼ਿੰਦਗੀਆਂ ਗੁਜ਼ਾਰ ਕੇ ਹੁਣ ਮਨੁੱਖਾ ਜਨਮ ਮਿਲਿਆ, ਤੁਹਾਡੀ ਸ਼ਰਨ ਵਿੱਚ ਆਏ ਹਾਂ। ਦੇਖੋ ਉਂਝ ਮਨੁੱਖ ਦੀ ਉਮਰ 80-85-100 ਸਾਲ ਤੱਕ ਆਪਾਂ ਮਿਥੀ ਹੋਈ ਹੈ, ਤਕਰੀਬਨ ਮਨੁੱਖ ਇੰਨੀ ਕੁ ਉਮਰ ਗੁਜ਼ਾਰਦਾ ਹੈ। ਉਂਝ ਤਾਂ ਕੋਈ ਪਤਾ ਨਹੀਂ ਸਵਾਸ ਦੂਜਾ ਆਉਣਾ ਕਿ ਨਹੀਂ ਆਉਣਾ, ਪਰੰਤੂ ਆਮ ਕਰਕੇ ਮਨੁੱਖ ਇੰਨੀ ਕੁ ਜ਼ਿੰਦਗੀ ਗੁਜ਼ਾਰਦਾ ਹੈ। ਇਸੇ ਤਰ੍ਹਾਂ ਜਿਹੜੇ ਹੋਰ ਨੇ ਉਹਨਾਂ ਦੀ ਵੀ ਜ਼ਿੰਦਗੀਆਂ ਨੂੰ ਮਿਥਿਆ ਗਿਆ ਹੈ। ਅਤੇ ਕੱਛੂ ਦੀ ਉਮਰ 300 ਸਾਲ ਤੱਕ ਜੋ ਵਿਗਿਆਨੀਆਂ ਨੇ ਮੰਨੀ ਹੈ ਵੀ ਕੱਛੂ 300 ਸਾਲ ਤੱਕ ਜਿੰਦਾ ਰਹਿ ਸਕਦਾ ਹੈ। ਪਿੱਛੇ ਜੇ ਤਾਂ ਅਖਬਾਰ ਵਿੱਚ ਇਹ ਵੀ ਗੱਲ ਆਈ ਕਿ 539 ਸਾਲ ਦਾ ਕੱਛੂ ਜਿਹੜਾ ਹੈ ਉਹ ਵਿਗਿਆਨੀਆਂ ਨੂੰ ਮਿਲਿਆ। ਹੁਣ ਦੇਖੋ ਜੇ ਕੱਛੂ ਦੀ ਜੂਨ ਵਿੱਚ ਪੈ ਗਏ ਤਾਂ ਘੱਟੋ ਘੱਟ 300 ਸਾਲ ਜਿਹੜੇ ਗੁਜ਼ਰ ਗਏ। ਇੱਦਾਂ ਹੀ ਪਤਾ ਨਹੀਂ ਹੋਰ ਜੂਨਾਂ ਵਿੱਚ ਕਿੰਨਾ ਕਿੰਨਾ ਸਮਾਂ ਗੁਜ਼ਾਰਨਾ ਪੈ ਸਕਦਾ ਹੈ। ਭਾਈ ਮੋਲੇ ਨੂੰ ਤਾਂ ਮਹਾਰਾਜ ਨੇ ਫਿਰ ਵੀ ਸਮਾਂ ਦੱਸ ਦਿੱਤਾ ਵੀ ਦਸਵੇਂ ਜਾਮੇ ਦੇ ਵਿੱਚ ਤੇਰਾ ਉਧਾਰ ਕਰਾਂਗੇ। ਉਹਦੇ ਕੋਲ ਸਮਾਂ ਸੀ, ਉਹਨੂੰ ਪਤਾ ਸੀ ਇੰਨਾ ਕੁ ਸਮਾਂ ਮੈਨੂੰ ਭਟਕਣਾ ਵਿੱਚ ਪੈਣਾ ਹੈ, ਉਹ ਤੋਂ ਬਾਅਦ ਗੁਰੂ ਨੇ ਮੇਰਾ ਉਧਾਰ ਕਰ ਦੇਣਾ ਹੈ। ਸਾਨੂੰ ਤਾਂ ਸਮੇਂ ਦਾ ਵੀ ਨਹੀਂ ਪਤਾ ਕਿੰਨਾ ਕੁ ਸਮਾਂ ਜਿਹੜਾ ਹੈ ਅਨੇਕਾਂ ਜੂਨਾਂ ਦੇ ਵਿੱਚ ਗੁਜ਼ਰਨਾ ਪੈ ਜਾਏ। ਔਰ ਇਹੋ ਜਿਹੀਆਂ ਜੂਨਾਂ ਸੱਪ ਦੀ ਉਮਰ ਬੜੀ ਲੰਮੀ ਹੈ। ਗੁਰੂ ਮਹਾਰਾਜ ਨੇ ਬਾਣੀ ਵਿੱਚ ਦ੍ਰਿਸ਼ਟਾਂਤ ਦਿੱਤਾ ਹੈ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਸੱਪ ਆਪਣੀ ਜ਼ਹਿਰ ਤੋਂ ਆਪ ਹੀ ਦੁਖੀ ਹੋਈ ਜਾਂਦਾ ਹੈ। ਜਿਵੇਂ ਤ੍ਰਿਸ਼ਨਾਲੂ ਮਨੁੱਖ ਈਰਖਾ ਕਰਕੇ ਦੂਜਿਆਂ ਨਾਲ ਆਪ ਹੀ ਦੁਖੀ ਹੁੰਦਾ ਹੈ, ਇਵੇਂ ਸਿਮਰਨ ਤੋਂ ਬਿਨਾਂ ਜਿਹੜਾ ਮਨੁੱਖ ਹੈ ਸੱਪ ਦੇ ਵਾਂਗ ਹੈ। ਉਹਦੀ ਉਮਰ ਭਾਵੇਂ ਕਿੰਨੀ ਲੰਮੀ ਹੈ ਪਰ ਦੁਖੀ ਹੀ ਰਹਿੰਦਾ ਸੱਪ। ਇਵੇਂ ਸਿਮਰਨ ਤੋਂ ਬਿਨਾਂ ਮਨੁੱਖ ਜਿੰਨੀ ਮਰਜ਼ੀ ਲੰਮੀ ਉਮਰ ਗੁਜ਼ਾਰ ਲਵੇ, ਸਿਮਰਨ ਤੋਂ ਬਿਨਾਂ ਉਹਦੇ ਪੱਲੇ ਸੁੱਖ ਨਹੀਂ ਆ ਸਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਇਸ ਪਾਵਨ ਆਰੰਭ ਦੀ ਪੰਕਤੀ ਅੰਦਰ ਸਾਨੂੰ ਇਸ ਗੱਲ ਨੂੰ ਸਮਝਾ ਰਹੇ ਨੇ ਕਿ ਇਸ ਤਰ੍ਹਾਂ ਭਾਈ ਗੁਰੂ ਚਰਨਾਂ ਵਿੱਚ ਆ ਕੇ ਅਰਦਾਸ ਕਰਨਾ ਕਰੀਏ।
ਉਧਰ ਦੇਹ ਅੰਧਕੂਪ ਤੇ ਲਾਵਹੁ ਆਪਣੀ ਚਰਣੀ।
ਉਧਾਰ ਦੇਹੋ, ਉਧਾਰ ਦਾ ਅਰਥ ਹੈ ਬਚਾ ਲਵੋ। ਹੇ ਵਾਹਿਗੁਰੂ, ਮੈਨੂੰ ਹੁਣ ਤੇਰੀ ਸ਼ਰਨ ਵਿੱਚ ਆਇਆ ਹਾਂ, ਬਚਾ ਲਓ, ਜਨਮ ਮਰਨ ਦਾ ਚੱਕਰ ਦੁਬਾਰਾ ਨਾ ਪੈ ਜਾਏ। ਅੰਧਕੂਪ, ਅੰਧਕੂਪ ਭਾਵ ਮਾਇਆ ਦਾ ਹਨੇਰਾ ਭਰਿਆ ਖੂਹ ਜਿਸ ਵਿੱਚ ਕੁਝ ਦਿਖਾਈ ਨਹੀਂ ਦੇ ਰਿਹਾ। ਗੁਰੂ ਪਿਆਰੇ ਸਾਧ ਸੰਗਤ ਜੀ ਮਹਾਰਾਜ ਨੇ ਇੱਕ ਬਾਣੀ ਵਿੱਚ ਦ੍ਰਿਸ਼ਟਾਂਤ ਬਖਸ਼ਿਆ। ਕਹਿੰਦੇ ਮਨੁੱਖ ਦੀ ਉਮਰ ਗੁਜ਼ਰਦੀ ਜਾਂਦੀ ਹੈ ਪਰ ਇਹ ਮਾਇਆ ਦੇ ਪਦਾਰਥਾਂ ਨੂੰ ਮਿੱਠਾ ਸਮਝ ਕੇ ਉਹਨਾਂ ਦੇ ਵਿੱਚ ਮਸਤ ਰਹਿੰਦਾ ਹੈ। ਉਸ ਨੂੰ ਪਰਮਾਤਮਾ ਦੀ ਬੰਦਗੀ ਯਾਦ ਨਹੀਂ ਰਹਿੰਦੀ ਅਤੇ ਅੰਤ ਨੂੰ ਅਤੇ ਫਿਰ ਖੁਆਰ ਹੁੰਦਾ ਹੈ, ਮਾਇਆ ਦੇ ਖੂਹ ਵਿੱਚ ਹੀ ਡਿੱਗ ਜਾਂਦਾ ਹੈ। ਮਹਾਰਾਜ ਨੇ ਇੱਕ ਦ੍ਰਿਸ਼ਟਾਂਤ ਬਖਸ਼ਿਆ, ਕਹਿੰਦੇ ਜਿਵੇਂ ਇੱਕ ਦਰਖਤ ਹੈ, ਮਨੁੱਖ ਇੱਕ ਟਾਹਣੇ ਦੇ ਉੱਤੇ ਖੜ੍ਹਾ ਹੈ ਅਤੇ ਦੂਜੇ ਉੱਪਰਲੇ ਟਾਹਣੇ ਦੇ ਉੱਤੇ ਮਾਨੋ ਸ਼ਹਿਦ ਦੀ ਮੱਖੀਆਂ ਦਾ ਛੱਤਾ ਹੈ ਅਤੇ ਮਨੁੱਖ ਉੱਪਰ ਨੂੰ ਛੱਤੇ ਵੱਲ ਨੂੰ ਵੇਖ ਰਿਹਾ ਹੈ ਅਤੇ ਜਦੋਂ ਕੁਦਰਤੀ ਗੱਲ ਆਪਾਂ ਉਤਾਂਹ ਨੂੰ ਮੂੰਹ ਕਰਦੇ ਹਾਂ ਨਾ ਤਾਂ ਸਾਡਾ ਮੂੰਹ ਆਪਣੇ ਆਪ ਖੁੱਲ੍ਹ ਜਾਂਦਾ ਹੈ ਅਤੇ ਜਦੋਂ ਇਹਨੇ ਉਤਾਂਹ ਵੱਲ ਵੇਖਿਆ ਛੱਤਾ ਹੈ, ਇਹਦਾ ਮੂੰਹ ਖੁੱਲ੍ਹ ਗਿਆ ਅਤੇ ਛੱਤੇ ਦੇ ਵਿੱਚੋਂ ਇੱਕ ਇੱਕ ਸ਼ਹਿਦ ਦੀ ਬੂੰਦ ਡਿੱਗ ਰਹੀ ਸੀ ਅਤੇ ਇਹਦੇ ਮੂੰਹ ਵਿੱਚ ਪੈ ਰਹੀ ਸੀ। ਹੁਣ ਜਿਸ ਟਾਹਣੇ 'ਤੇ ਖੜ੍ਹਾ ਸੀ ਉਸ ਟਾਹਣੇ ਨੂੰ ਦੋ ਚੂਹੇ, ਇੱਕ ਚਿੱਟੇ ਰੰਗ ਦਾ ਅਤੇ ਇੱਕ ਕਾਲੇ ਰੰਗ ਦਾ, ਉਸ ਟਾਹਣੇ ਨੂੰ ਟੁੱਕ ਰਹੇ ਸੀ। ਪਰੰਤੂ ਸ਼ਹਿਦ ਦੇ ਰਸ ਦੇ ਵਿੱਚ ਇਹ ਇੰਨਾ ਮਸਤ ਹੋ ਗਿਆ ਕਿ ਜਿਸ ਟਾਹਣੇ 'ਤੇ ਖੜ੍ਹਾ ਸੀ ਉਹਨਾਂ ਚਿੱਟੇ ਰੰਗ ਦੇ ਅਤੇ ਕਾਲੇ ਰੰਗ ਦੇ ਚੂਹਿਆਂ ਨੇ ਦੋਨਾਂ ਨੇ ਉਹ ਟਾਹਣਾ ਕੁਤਰ ਦਿੱਤਾ ਅਤੇ ਅਚਾਨਕ ਫਿਰ ਉਹ ਟਾਹਣੇ ਟੁੱਟਣ ਕਰਕੇ ਡਿੱਗਿਆ ਅਤੇ ਥੱਲੇ ਖੂਹ ਸੀ, ਖੂਹ ਦੇ ਵਿੱਚ ਸੱਪ ਸੀ ਅਤੇ ਜਿਉਂ ਹੀ ਖੂਹ ਵਿੱਚ ਡਿੱਗਿਆ ਸੱਪ ਨੇ ਉਸ ਨੂੰ ਡੰਗ ਮਾਰ ਕੇ ਮਾਰ ਦਿੱਤਾ। ਮਹਾਰਾਜ ਨੇ ਇਸ ਪ੍ਰਸੰਗ ਨੂੰ ਦੋ ਪੰਕਤੀਆਂ ਵਿੱਚ ਰੂਪਮਾਨ ਕੀਤਾ। ਸਤਿਗੁਰੂ ਜੀ ਦਾ ਬਚਨ ਕਹਿੰਦੇ ਅਨ ਦਿਨ ਮੂਸਾ ਲਾਜ ਟੁਕਾਈ। ਮੂਸਾ ਕਹਿੰਦੇ ਨੇ ਚੂਹੇ ਨੂੰ, ਅਨ ਦਿਨ ਹਰ ਰੋਜ਼, ਰਾਤ ਕਾਲਾ ਚੂਹਾ, ਦਿਨ ਚਿੱਟਾ ਚੂਹਾ। ਯਾਨੀ ਕਿ ਦਿਨ ਅਤੇ ਰਾਤ ਗੁਜ਼ਰ ਰਹੇ ਨੇ, ਮਨੁੱਖ ਦੀ ਉਮਰਾਂ ਰੂਪੀ ਉਹ ਦਰਖਤ ਦੀ ਟਾਹਣੀ ਟੁੱਟਦੀ ਜਾ ਰਹੀ ਹੈ, ਘੱਸਦੀ ਜਾ ਰਹੀ ਹੈ। ਦਿਨ ਅਤੇ ਰਾਤ ਗੁਜ਼ਰਦੇ ਜਾ ਰਹੇ ਨੇ, ਪਰੰਤੂ ਮਨੁੱਖ ਨੂੰ ਇਸ ਗੱਲ ਦਾ ਫਿਕਰ ਹੀ ਨਹੀਂ। ਉਹ ਮਾਇਆ ਦੇ ਛੱਤੇ ਦੇ ਵਿੱਚੋਂ ਅਨੇਕਾਂ ਪਦਾਰਥਾਂ ਦੇ ਰਸ ਨੂੰ ਪੁੰਚਦਾ ਜਾ ਰਿਹਾ ਹੈ। ਅਖੀਰ ਨੂੰ ਕੀ ਹੁੰਦਾ ਹੈ? ਦਿਨ ਅਤੇ ਰਾਤ ਗੁਜ਼ਰਦੇ ਗੁਜ਼ਰਦੇ ਇਹਦੀ ਉਮਰਾਂ ਦੀ ਰੱਸੀ ਟੁੱਟ ਜਾਂਦੀ ਹੈ ਅਤੇ ਮਾਇਆ ਦੇ ਖੂਹ ਦੇ ਹਨੇਰੇ ਵਿੱਚ ਡਿੱਗ ਪੈਂਦਾ ਹੈ ਅਤੇ ਮੌਤ ਇਹਨੂੰ ਗ੍ਰਸ ਲੈਂਦੀ ਹੈ। ਅਤੇ ਇਸ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਅਨੇਕਾਂ ਜਨਮਾਂ ਦੇ ਵਿੱਚ ਗੁਜ਼ਰਦੀ ਹੀ ਰਹਿੰਦੀ ਹੈ। ਸਾਹਿਬ ਜੀ ਆਖਦੇ ਨੇ, ਅਰਦਾਸ ਹੈ ਹੇ ਅਕਾਲ ਪੁਰਖ ਵਾਹਿਗੁਰੂ, ਮੈਨੂੰ ਬਚਾ ਲਓ ਇਸ ਅੰਧਕੂਪ ਤੋਂ ਅਤੇ ਮੈਨੂੰ ਆਪਣਾ ਚਰਨਾਂ ਨਾਲ ਜੋੜ ਲਵੋ। ਕਿਉਂਕਿ ਜਿਹੜੇ ਗੁਰੂ ਦੇ ਚਰਨ ਨੇ ਇੰਨੇ ਸਮਰੱਥ ਨੇ, ਇੰਨੇ ਤਾਕਤਵਰ ਨੇ, ਜਿਹੜਾ ਵੀ ਚਰਨ ਵਿੱਚ ਆ ਜਾਏ, ਸ਼ਰਨ ਵਿੱਚ ਆ ਜਾਏ, ਉਹਦਾ ਨਿਸ਼ਚੈ ਹੀ ਪਾਰ ਉਤਾਰਾ ਹੋ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਬਾਣੀ ਵਿੱਚ ਸਮਝਾਉਂਦੇ ਵੀ ਹਨ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ। ਗੁਰੂ ਦੇ ਚਰਨਾਂ ਨਾਲ ਜੁੜ ਕੇ ਜੀਵ ਦਾ ਪਾਰ ਉਤਾਰਾ ਹੋ ਜਾਂਦਾ ਹੈ, ਮਾਇਆ ਦੇ ਇਹ ਹਨੇਰੇ ਖੂਹ ਵਿੱਚ ਡਿੱਗਣ ਤੋਂ ਬਚ ਜਾਂਦਾ ਹੈ। ਪਰ ਬਚੇਗਾ ਉਹੀ ਜਿਹੜਾ ਗੁਰੂ ਚਰਨਾਂ ਨਾਲ ਜੁੜੇਗਾ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਹੋਰ ਪਾਸੇ ਤੁਰ ਫਿਰਦਾ ਹੈ, ਉਹ ਭਟਕਣਾ ਵਿੱਚ ਪਿਆ ਹੈ ਅਤੇ ਭਟਕਣਾ ਦੇ ਨਾਲ ਨਾਲ ਜਨਮ ਮਰਨ ਦੇ ਚੱਕਰ ਵਿੱਚ ਵੀ ਜ਼ਰੂਰ ਪਏਗਾ। ਇਸ ਲਈ ਗੁਰਸਿੱਖੋ, ਭਾਈ ਗੁਰਦਾਸ ਜੀ ਨੇ ਆਪਣੇ ਇੱਕ ਕਵਿਤ ਦੇ ਰਾਹੀਂ ਨੂੰ ਸਾਨੂੰ ਸਮਝਾਇਆ। ਕਹਿੰਦੇ ਨੇ, ਜੈਸੇ ਬਛਰਾ ਬਿਛਰ ਪਰੈ ਆਨ ਗਾਏ ਥਨ, ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ। ਜਿਸ ਤਰ੍ਹਾਂ ਬੱਛਾ ਆਪਣੀ ਮਾਂ ਗਾਂ ਤੋਂ ਵਿਛੜ ਜਾਏ, ਉਹ ਓਪਰੀ ਗਾਂ ਤੋਂ ਜਾ ਕੇ ਦੁੱਧ ਨਹੀਂ ਚੁੰਘ ਸਕਦਾ, ਗਾਂ ਓਪਰੀ ਲੱਤਾਂ ਮਾਰਦੀ ਹੈ ਓਪਰੇ ਬੱਛੇ ਨੂੰ। ਫਿਰ ਕਹਿੰਦੇ ਨੇ, ਜੈਸੇ ਰਾਜ ਦੁਆਰ ਤਿਆਗ ਆਨ ਦੁਆਰ ਜਾਤ ਜਨ, ਮਹਿਮਾਨਾ ਕਾਹੂ ਬਾਤ ਕੀ। ਜਿਸ ਤਰ੍ਹਾਂ ਕੋਈ ਰਾਜੇ ਦੀ ਪ੍ਰਜਾ ਦਾ ਵਿਅਕਤੀ ਆਪਣੇ ਰਾਜੇ ਦੀ ਸ਼ਰਨ ਵਿੱਚ ਜਾਣ ਦੀ ਬਜਾਏ ਹੋਰ ਰਾਜੇ ਦੀ ਸ਼ਰਨ ਵਿੱਚ ਚਲਾ ਜਾਏ, ਉੱਥੇ ਉਹਦਾ ਮਾਨ ਭੰਗ ਹੁੰਦਾ ਹੈ, ਉਸ ਨੂੰ ਕੋਈ ਵਡਿਆਈ ਨਹੀਂ ਮਿਲਦੀ। ਭਾਈ ਸਾਹਿਬ ਜੀ ਕਹਿੰਦੇ ਨੇ, ਇਸੇ ਤਰ੍ਹਾਂ ਜੈਸੇ ਹੰਸ ਮਾਨਸਰ ਤਿਆਗ ਆਨ ਸਰ ਜਾਤ, ਜਿਵੇਂ ਹੰਸ ਮਾਨਸਰ ਸਰੋਵਰ ਨੂੰ ਤਿਆਗ ਕੇ ਹੋਰ ਛੱਪੜੀ 'ਤੇ ਜਾਏ, ਵੀ ਸੋਚੇ ਵੀ ਉੱਥੇ ਵੀ ਪਾਣੀ ਹੈ, ਇਹ ਛੱਪੜੀ ਵਿੱਚ ਵੀ ਪਾਣੀ ਹੈ, ਸ਼ਾਇਦ ਮੇਰੀ ਖੁਰਾਕ ਸੁੱਚੇ ਮੋਤੀ ਮੈਨੂੰ ਛੱਪੜੀ ਵਿੱਚੋਂ ਮਿਲ ਜਾਣਗੇ। ਨਹੀਂ, ਖਾਤ ਨਾ ਮੁਕਤਾ ਫਲ ਭੁਗਤ ਜੋ ਗਾਤ ਕੀ। ਕਹਿੰਦੇ ਜੋ ਉਹਦੀ ਖੁਰਾਕ ਹੈ ਮੁਕਤਾ ਫਲ ਮੋਤੀ, ਉਸ ਨੂੰ ਉੱਥੋਂ ਨਹੀਂ ਮਿਲ ਸਕਦੇ। ਇਸੇ ਤਰ੍ਹਾਂ ਹੀ ਤੈਸੇ ਗੁਰ ਸ਼ਰਨ ਸਿੱਖ ਆਵਤ ਚੱਲ, ਜਿਵੇਂ ਗੁਰੂ ਦਾ ਸਿੱਖ ਗੁਰੂ ਦੀ ਸ਼ਰਨ ਵਿੱਚ ਚੱਲ ਕੇ ਆ ਜਾਂਦਾ ਹੈ, ਉਹਦਾ ਤਾਂ ਪਾਰ ਉਤਾਰਾ ਹੈ, ਪਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਣ ਦੀ ਬਜਾਏ ਹੋਰ ਪਾਸੇ ਫਿਰਦਾ ਹੈ। ਭਾਈ ਸਾਹਿਬ ਜੀ ਆਖਦੇ ਨੇ, ਤਾਂ ਫਿਰ ਉਹਦੀ ਹਾਲਤ ਕੀ ਹੁੰਦੀ ਹੈ? ਰਹਿਓ ਨਾ ਸਖਤ ਰਾਖ ਸਖਤ ਨਾ ਪਾਤਕੀ। ਉਸ ਨੂੰ ਕਹਿੰਦੇ ਕੋਈ ਸੰਭਾਲਦਾ ਨਹੀਂ। ਦਰਅਸਲ ਕਹਿੰਦੇ ਪਾਤਕੀ ਦਾ ਅਰਥ ਹੁੰਦਾ ਪਾਪੀ, ਅਜਿਹੇ ਪਾਪੀ ਨੂੰ ਕੌਣ ਸੰਭਾਲੇ। ਭਾਵ ਕਹਿਣ ਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਸਿੱਖ ਹੋਰ ਪਾਸੇ ਜਾ ਰਿਹਾ ਹੈ, ਉਸ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਪਾਪੀ ਹੈ, ਅਤੇ ਪਾਪੀ ਨੂੰ ਕਿਤੇ ਢੋਈ ਨਹੀਂ ਮਿਲ ਸਕਦੀ, ਇੱਕ ਗੁਰੂ ਦੁਆਰਾ ਹੀ ਹੈ। ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ, ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਸਾਹਿਬ ਜੀ ਨੇ ਇੱਥੇ ਵੀ ਇਹ ਬਚਨ ਕੀਤਾ, ਆਏ ਅਨਕ ਜਨਮ ਭਰਮ ਸ਼ਰਣੀ, ਉਧਾਰ ਦੇ ਅੰਧ ਕੂਪ ਤੇ ਲਾਵੋ ਆਪਣੀ ਚਰਨੀ। ਹੇ ਸਤਿਗੁਰੂ ਜੀ, ਸਾਨੂੰ ਕਿਰਪਾ ਕਰੋ, ਆਪਣੀ ਸ਼ਰਨ ਦੇ ਵਿੱਚ ਲਿਆਓ, ਆਪਣੇ ਚਰਨਾਂ ਦੀ ਸਾਨੂੰ ਸ਼ੋਭਾ ਬਖਸ਼ੋ, ਤਾਂ ਕਿ ਅਸੀਂ ਇਹ ਜੀਵਨ ਦਾ ਉਧਾਰ ਕਰ ਸਕੀਏ।
ਰਹਾਓ ਗਿਆਨ ਧਿਆਨ, ਕਿਛ ਕਰਮ ਨਾ ਜਾਨਾ, ਨਾਹਿਨਾ ਨਿਰਮਲ ਕਰਨੀ।
ਪਰਮਾਤਮਾ ਦੇ ਨਾਲ ਜੁੜਨ ਲਈ ਗੁਰੂ ਦੇ ਕੋਲੋਂ ਜਗਿਆਸ ਨੂੰ ਗਿਆਨ ਦੀ ਜ਼ਰੂਰਤ ਹੁੰਦੀ ਹੈ, ਜਿਸ ਨੂੰ ਬ੍ਰਹਮ ਗਿਆਨ ਕਿਹਾ ਜਾਂਦਾ ਹੈ। ਦੁਨਿਆਵੀ ਗਿਆਨ ਵੱਖਰਾ, ਬ੍ਰਹਮ ਗਿਆਨ ਪਰਮਾਤਮਾ ਦਾ ਗਿਆਨ ਜੋ ਗੁਰੂ ਮਹਾਰਾਜ ਸਾਨੂੰ ਬਖਸ਼ਦੇ ਨੇ। ਹੁਣ ਸਤਿਗੁਰੂ ਜੀ ਕਹਿੰਦੇ ਨੇ, ਹੇ ਵਾਹਿਗੁਰੂ, ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ, ਬੇਨਤੀ ਕੀਤੀ ਹੈ ਆਪਣੇ ਚਰਣਾਂ ਦੀ ਸੰਗਤ ਬਖਸ਼ੋ, ਪਰ ਮੈਂ ਇਹ ਬੇਨਤੀ ਕਰਦਾ ਹਾਂ, ਮੈਨੂੰ ਕੁਝ ਗਿਆਨ ਨਹੀਂ ਹੈ, ਕੁਝ ਜਾਣਕਾਰੀ ਨਹੀਂ ਹੈ ਵੀ ਤੁਹਾਡੇ ਨਾਲ ਜੁੜਨਾ ਕਿਵੇਂ ਹੈ, ਮੈਨੂੰ ਇਹੋ ਜਿਹੇ ਕੋਈ ਗਿਆਨ ਨਹੀਂ, ਅਤੇ ਨਾ ਹੀ ਮੈਂ ਧਿਆਨ ਦਾ ਅਰਥ ਹੈ ਸੁਰਤ ਜੋੜਨਾ, ਅਤੇ ਨਾ ਹੀ ਮੈਂ ਕਦੇ ਆਪ ਨਾਲ ਸੁਰਤ ਜੋੜੀ ਹੈ, ਕਿਉਂਕਿ ਮੇਰੀ ਸੁਰਤ ਤਾਂ ਹਮੇਸ਼ਾ ਹੋਰ ਪਾਸੇ ਘੁੰਮਦੀ ਫਿਰਦੀ ਹੈ, ਮੈਂ ਹੋਰ ਪਾਸੇ ਜੁੜਿਆ ਰਹਿੰਦਾ ਹਾਂ, ਮੈਨੂੰ ਗਿਆਨ ਨਹੀਂ, ਜਾਣਕਾਰੀ ਨਹੀਂ ਬਿਲਕੁਲ ਵੀ, ਮੈਂ ਬਿਲਕੁਲ ਅਗਿਆਨੀ ਮਨੁੱਖ ਹਾਂ, ਪਰ ਤੁਹਾਡੀ ਸ਼ਰਨ ਵਿੱਚ ਆ ਗਿਆ। ਗਿਆਨ ਧਿਆਨ ਕਿਚ ਕਰਮ, ਇੱਥੇ ਕਰਮ ਦਾ ਅਰਥ ਹੈ ਧਾਰਮਿਕ ਕਰਮ, ਜਿਵੇਂ ਮਨੁੱਖ ਪੂਜਾ ਕਰਦੇ ਨੇ, ਪਾਠ ਕਰਦੇ ਨੇ, ਦਾਨ ਕਰਦੇ ਨੇ ਇਤਿਆਦਿਕ। ਹੋਰ ਕਹਿੰਦੇ ਮੈਨੂੰ ਇਹਨਾਂ ਕਰਮਾਂ ਦੀ ਵੀ ਸੂਝ ਨਹੀਂ ਹੈ, ਮੈਨੂੰ ਚੰਗੇ ਕਰਮਾਂ ਦੀ ਕੋਈ ਜਾਣਕਾਰੀ ਨਹੀਂ ਹੈ। ਹੇ ਵਾਹਿਗੁਰੂ, ਨਾ ਮੈਂ ਗਿਆਨੀ ਹਾਂ, ਨਾ ਮੈਂ ਧਿਆਨੀ ਹਾਂ, ਨਾ ਮੈਂ ਸ਼ੁਭ ਕਰਮੀ ਹਾਂ, ਬਿਲਕੁਲ ਨਹੀਂ ਜਾਣਦਾ। ਇਹੋ ਜਿਹਾ ਪਾਵਨ ਸ਼ਬਦ ਇੱਕ ਹੋਰ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਾਣੀ ਵਿੱਚ ਮਿਲਦਾ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਇੱਥੇ ਜਾਣਾ ਹੈ ਨੰਨੇ ਨਾਲ, ਅਤੇ ਉੱਥੇ ਨਾਣੇ ਨਾਲ ਹੈ ਜਾਣਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਕੱਲ ਦਾ ਅਰਥ ਹੈ ਇੱਜ਼ਤ ਪੈਜ। ਗੁਰੂ ਅਰਜਨ ਦੇਵ ਮਹਾਰਾਜ ਜੀ ਆਖਦੇ ਨੇ, ਮੈਂ ਗਿਆਨ ਦੀ ਕੋਈ ਗੱਲ ਨਹੀਂ ਜਾਣਦਾ, ਧਿਆਨ ਦੀ ਕੋਈ ਗੱਲ ਨਹੀਂ ਜਾਣਦਾ, ਸ਼ੁਭ ਕਰਮੀ ਵੀ ਨਹੀਂ ਹਾਂ। ਹੇ ਵਾਹਿਗੁਰੂ, ਮੈਂ ਤਾਂ ਤੇਰੀ ਕਦਰ ਵੀ ਨਹੀਂ ਜਾਣੀ। ਸਾਰ ਦਾ ਅਰਥ ਹੈ ਇੱਥੇ ਕਦਰ। ਪਰ ਮੈਂ ਖੁਸ਼ਕਿਸਮਤ ਹਾਂ, ਸਭ ਤੋਂ ਵੱਡੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਮੇਰਾ ਮਿਲਾਪ ਹੋ ਗਿਆ ਹੈ, ਜਿਸ ਨੇ ਮੇਰੀ ਪੈਜ ਰੱਖ ਲਈ ਹੈ। ਹੁਣ ਵੇਖੋ, ਜਿਸ ਟਾਈਮ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਉਸ ਸਮੇਂ ਸਰੀਰ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਸੰਸਾਰ ਵਿੱਚ ਨਹੀਂ ਸਨ, ਪਰ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਭਾਵ ਜਿਸ ਨੇ ਕੱਲ ਰਾਖੀ ਮੇਰੀ, ਮੇਰੀ ਇੱਜ਼ਤ ਰੱਖ ਲਈ। ਜੇ ਆਪਾਂ ਦੁਨਿਆਵੀ ਅੱਖ ਨਾਲ ਵੇਖਾਂਗੇ ਤਾਂ ਇਹ ਮਹਿਸੂਸ ਹੋਏਗਾ ਵੀ ਗੁਰੂ ਅਰਜਨ ਦੇਵ ਜੀ ਨੂੰ ਤਾਂ ਗੁਰੂ ਨਾਨਕ ਦੇਵ ਜੀ ਮਿਲੇ ਹੀ ਨਹੀਂ, ਉਹ ਤਾਂ ਪਹਿਲਾਂ ਜੋਤੀ ਜੋਤ ਸਮਾ ਚੁੱਕੇ ਸਨ। ਪਰ ਇੱਥੇ ਭਾਵ ਅਰਥ ਇਹ ਹੈ, ਜੋ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਹਾਲਾਂਕਿ ਗੁਰੂ ਅਰਜਨ ਦੇਵ ਜੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਪੰਜਵੇਂ ਸਰੂਪ ਹਨ, ਪਰ ਜੋ ਜੋਤ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਸੀ, ਜੋ ਬਾਣੀ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀ, ਕਹਿੰਦੇ ਉਹ ਬਾਣੀ ਹੁਣ ਮੇਰੇ ਕੋਲ ਮੌਜੂਦ ਹੈ, ਜਿਸ ਦੇ ਰਾਹੀਂ ਮੈਨੂੰ ਗਿਆਨ ਵੀ ਮਿਲ ਗਿਆ, ਜਿਸ ਬਾਣੀ ਦੇ ਰਾਹੀਂ ਮੈਨੂੰ ਧਿਆਨ ਜੋੜਨ ਦੀ ਵੀ ਸੂਝ ਆ ਗਈ, ਅਤੇ ਜਿਸ ਬਾਣੀ ਦੇ ਰਾਹੀਂ ਮੈਨੂੰ ਚੰਗੇ ਕਰਮ ਕਰਨ ਦੀ ਵੀ ਜਾਣਕਾਰੀ ਮਿਲ ਗਈ, ਅਤੇ ਇਹ ਕੰਮ ਕੀਤੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਬਾਣੀ ਨੇ ਦੱਸਿਆ ਸੀ ਗਿਆਨ, ਜੋ ਸਤਿਗੁਰੂ ਜੀ ਦੀ ਬਾਣੀ ਨੇ ਦੱਸਿਆ ਸੀ ਧਿਆਨ, ਜੋ ਸਤਿਗੁਰੂ ਜੀ ਦੀ ਬਾਣੀ ਨੇ ਦੱਸਿਆ ਸੀ ਕਰਮ, ਕਹਿੰਦੇ ਜਦੋਂ ਕੀਤੇ ਉਸ ਵਾਹਿਗੁਰੂ ਨੇ ਫਿਰ ਮੇਰੇ 'ਤੇ ਕਿਰਪਾ ਕੀਤੀ, ਗੁਰੂ ਨਾਨਕ ਸਾਹਿਬ ਜੀ ਨੇ ਮੇਰੀ ਪੈਜ ਰੱਖ ਲਈ। ਤੋ ਬੇਨਤੀ ਕਰ ਰਿਹਾ ਸੀ ਵੀ ਇਸ ਦੇ ਨਾਲ ਦਾ ਸ਼ਬਦ ਜਿਹੜਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਇਹਦੇ ਨਾਲ ਜਾਣਾ ਵਾਲੀ ਵੀ ਪੰਕਤੀ ਆਪਾਂ ਪੜ੍ਹਦੇ ਸੁਣਦੇ ਹਾਂ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਨਿਰਮਲ ਦਾ ਅਰਥ ਹੈ ਪਵਿੱਤਰ, ਮੈਲ ਤੋਂ ਰਹਿਤ। ਕਹਿੰਦੇ ਮੇਰੀ ਕਰਨੀ ਵੀ ਮੈਲ ਤੋਂ ਰਹਿਤ ਨਹੀਂ ਹੈ, ਯਾਨੀ ਕਿ ਮੇਰੇ ਕਰਮ ਜਿਹੜੇ ਨੇ ਉਹ ਮੰਦੇ ਨੇ, ਚੰਗੇ ਨਹੀਂ ਹਨ। ਹੇ ਵਾਹਿਗੁਰੂ, ਮੈਂ ਇਹੋ ਜਿਹਾ ਮਨੁੱਖ ਤੇਰੀ ਸ਼ਰਨ ਵਿੱਚ ਆ ਗਿਆ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਹਾਲਾਂਕਿ ਜੋ ਗੁਰਬਾਣੀ ਦੇ ਕਥਾ ਵਾਚਕ ਆਪ ਜੀ ਨੂੰ ਕਥਾ ਸਰਮ ਕਰਾਉਂਦੇ ਨੇ ਸਮੇਂ ਸਮੇਂ ਇੱਥੇ ਆ ਕੇ, ਉਹ ਗਿਆਨ ਦੀਆਂ ਗੱਲਾਂ ਸੁਣਾਉਂਦੇ ਨੇ, ਅਤੇ ਗਿਆਨ ਦੀਆਂ ਗੱਲਾਂ ਉਹ ਗੁਰਬਾਣੀ ਦੇ ਗਿਆਨ ਦੀਆਂ ਗੱਲਾਂ ਸੁਣਾਉਂਦੇ ਨੇ, ਅਤੇ ਆਪਾਂ ਉਹਨਾਂ ਨੂੰ ਕਹਿ ਦਿੰਦੇ ਹਾਂ ਗਿਆਨੀ। ਵੀ ਗਿਆਨ ਰੱਖਣ ਵਾਲੇ। ਪਰੰਤੂ ਮਹਾਰਾਜ ਨੇ ਇੱਕ ਬਚਨ ਕੀਤਾ, ਕਹਿੰਦੇ ਸੋਈ ਅਜਾਣ ਕਹੈ ਮੈਂ ਜਾਨਾ, ਜਾਣਨ ਹਾਰ ਨਾ ਛਾਨਾ ਰੇ। ਕਹਿੰਦੇ ਜਿਹੜਾ ਇਹ ਸਮਝ ਲਵੇ ਮੈਂ ਸੰਪੂਰਨ ਤੌਰ 'ਤੇ ਪਰਮਾਤਮਾ ਨੂੰ ਜਾਣ ਲਿਆ ਹੈ, ਸਮਝੋ ਉਹ ਅਣਜਾਣ ਹੈ, ਉਸਨੂੰ ਕੁਝ ਵੀ ਨਹੀਂ ਪਤਾ। ਅਤੇ ਜਿਹੜਾ ਆਖਦਾ ਮੈਂ ਕੁਝ ਵੀ ਨਹੀਂ ਜਾਣਿਆ, ਕਿਉਂਕਿ ਪਰਮਾਤਮਾ ਦਾ ਗਿਆਨ ਅਸੀਮ ਹੈ, ਉਹਦੀ ਕੋਈ ਸੀਮਾ ਨਹੀਂ। ਇੱਕ ਇੱਕ ਅੱਖਰ ਦੇ ਕਈ ਕਈ ਅਰਥ ਨਿਕਲ ਜਾਂਦੇ ਨੇ, ਅਤੇ ਹੋ ਸਕਦਾ ਕਿਸੇ ਨੂੰ ਇੰਨੇ ਅਰਥਾਂ ਦਾ ਗਿਆਨ ਵੀ ਨਾ ਹੋਏ। ਇੱਕ ਪ੍ਰਸੰਗ ਮੁਤਾਬਕ ਆਪ ਨਾਲ ਗਿਆਨ ਦੀ ਗੱਲ ਸਾਂਝੀ ਕਰਾਂ ਵੀ ਇੱਕ ਸ਼ਬਦ ਦੇ ਕਿੰਨੇ ਅਰਥ ਨਿਕਲ ਜਾਂਦੇ ਨੇ। ਇੱਕ ਵਿਦਵਾਨ ਨੇ ਦੋ ਪੰਕਤੀਆਂ ਅੰਦਰ ਇੱਕੋ ਸ਼ਬਦ ਵਰਤ ਕੇ ਅਲੱਗ ਅਲੱਗ ਅਰਥ ਬਣਾਏ। ਉਹ ਲਿਖਦਾ ਹੈ ਹਮ ਦਮ ਸੇ ਗਏ, ਹਮ ਦਮ ਕੇ ਲੀਏ, ਹਮ ਦਮ ਕੀ ਕਸਮ, ਹਮ ਦਮ ਨਾ ਮਿਲਾ। ਸ਼ਬਦ ਹਮ ਦਮ ਨੇ, ਪਰ ਹਰ ਹਮ ਦਮ ਸ਼ਬਦ ਵਰਤੇ ਦਾ ਅਲੱਗ ਅਲੱਗ ਅਰਥ ਹੈ। ਹਮ ਦਮ ਸੇ ਗਏ, ਇੱਥੇ ਦਮ ਦਾ ਅਰਥ ਹੈ ਸਵਾਸ। ਹਮ ਦਮ ਸੇ ਗਏ, ਅਸੀਂ ਸਵਾਸ ਤਿਆਗ ਦਿੱਤੇ। ਹਮ ਦਮ ਸੇ ਗਏ, ਹਮ ਦਮ ਕੇ ਲੀਏ, ਇੱਥੇ ਹਮ ਦਮ ਦਾ ਅਰਥ ਹੈ ਜਾਨੀ, ਜੋ ਮਿੱਤਰ ਹੈ, ਜਾਨ ਤੋਂ ਵੀ ਪਿਆਰਾ। ਹਮ ਦਮ ਸੇ ਗਏ, ਹਮ ਦਮ ਕੇ ਲੀਏ, ਹਮ ਦਮ ਕੀ ਕਸਮ, ਕਹਿੰਦੇ ਹੁਣ ਸਾਨੂੰ ਆਪਣੇ ਸਵਾਸਾਂ ਦੀ ਕਸਮ ਹੈ, ਆਪਣੀ ਜਾਨ ਦੀ ਕਸਮ ਹੈ, ਹਮ ਦਮ ਨਾ ਮਿਲਾ। ਉਹ ਹਮ ਦਮ ਸਾਥੀ ਫਿਰ ਵੀ ਨਹੀਂ ਮਿਲਿਆ, ਅਸੀਂ ਆਪਣੀ ਜਾਨ ਤੋਂ ਵੀ ਚਲੇ ਗਏ। ਕਹਿੰਦਾ ਭਾਵ ਹਮ ਦਮ ਸ਼ਬਦ ਇੱਕ, ਅਰਥ ਇਹਦੇ ਅਲੱਗ ਅਲੱਗ ਨੇ। ਇਹ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇਸ ਤਰ੍ਹਾਂ ਬੇਅੰਤ ਸ਼ਬਦ ਨੇ ਜਿਹੜੇ ਇੱਕ ਇੱਕ ਅੱਖਰ ਦੇ ਕਈ ਕਈ ਅਰਥ ਬਣਦੇ ਨੇ। ਜਿਵੇਂ ਹਰੀ ਸ਼ਬਦ ਹੈ, ਬਹੁਤ ਆਪਾਂ ਪਰਮਾਤਮਾ ਦਾ ਲੈਂਦੇ ਹਾਂ ਵੀ ਹਰੀ ਆਇਆ ਪਰਮਾਤਮਾ, ਗੁਰੂ ਆਇਆ ਤਾਂ ਪਰਮਾਤਮਾ, ਪਰ ਹਰੀ ਦਾ ਅਰਥ ਬਾਂਦਰ ਵੀ ਹੈ। ਇਹ ਪੰਕਤੀ ਦੀ ਸੈਂਸ ਮੁਤਾਬਕ ਫਿਰ ਇਹਦੇ ਅਰਥ ਵਿਦਵਾਨ ਸੱਜਣ ਬਣਾਉਂਦੇ ਨੇ। ਇਸ ਕਰਕੇ ਬੇਨਤੀ ਕਰ ਰਿਹਾ, ਨਿਰਮਲ ਕਰਨੀ ਵੀ ਨਹੀਂ ਹੈ ਹੇ ਵਾਹਿਗੁਰੂ, ਅਤੇ ਮੈਂ ਗਿਆਨ ਧਿਆਨ ਦੀ ਵੀ ਕੋਈ ਗੱਲ ਨਹੀਂ ਜਾਣਦਾ, ਅਤੇ ਨਾ ਹੀ ਮੈਨੂੰ ਕੋਈ ਚੰਗਾ ਕਰਮ ਕਰਨਾ ਆਉਂਦਾ ਹੈ। ਹੁਣ ਇਹੋ ਜਿਹਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਜਾਏ ਨਾ, ਗੁਰੂ ਮਹਾਰਾਜ ਉਹਨੂੰ ਵੀ ਬਖਸ਼ ਲੈਂਦੇ ਨੇ। ਅਤੇ ਜਿਹੜਾ ਆਖੇ ਮੈਂ ਬਹੁਤ ਚੰਗਾ ਕਰਮੀ ਹਾਂ, ਮੈਂ ਬਹੁਤ ਵੱਡਾ ਗਿਆਨੀ ਹਾਂ, ਮੈਂ ਬਹੁਤ ਵੱਡਾ ਧਿਆਨੀ ਹੈ, ਉਹ ਸਗੋਂ ਪਿੱਛੇ ਰਹਿ ਜਾਂਦਾ ਹੈ। ਅਤੇ ਜਿਹੜਾ ਆਵੇ ਵੀ ਮੈਂ ਕੁਝ ਵੀ ਨਹੀਂ ਜਾਣਦਾ, ਹੇ ਗੁਰੂ ਮਹਾਰਾਜ ਤੁਹਾਡੀ ਸ਼ਰਨ ਆ ਗਿਆ, ਬਸ ਸ਼ਰਨ ਆਏ ਦੀ ਲਾਜ ਰੱਖ ਲਵੋ, ਪਾਤਸ਼ਾਹ ਜੀ ਉਸ ਨੂੰ ਆਪਣੀ ਸ਼ਰਨ ਬਖਸ਼ ਕੇ ਉਸਦਾ ਪਾਰ ਉਤਾਰਾ ਕਰ ਦਿੰਦੇ ਹਨ।
ਸਾਧ ਸੰਗਤ ਕੈ ਅੰਚਲ ਲਾਵਹੁ, ਬਿਖਮ ਨਦੀ ਜਾਏ ਤਰਣੀ।
ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਰਦਾਸ ਕਰਦੇ ਹੋਏ, ਵਾਹਿਗੁਰੂ ਮੈਂ ਹੁਣ ਤੁਹਾਡੀ ਸ਼ਰਨ ਵਿੱਚ ਆ ਗਿਆ, ਅਤੇ ਮੈਨੂੰ ਆਪਣੀ ਸਾਧ ਸੰਗਤ ਦਾ ਪੱਲਾ ਫੜਾ ਦਿਓ। ਪੱਲਾ ਦਾ ਭਾਵ ਆਸਰਾ, ਮੈਨੂੰ ਤੁਹਾਡੀ ਸਾਧ ਸੰਗਤ ਦਾ ਹੀ ਹੁਣ ਆਸਰਾ ਹੈ, ਮੈਨੂੰ ਹੋਰ ਕੋਈ ਆਸਰਾ ਨਹੀਂ ਹੈ। ਔਰ ਸਾਧ ਸੰਗਤ ਦਾ ਪੱਲਾ ਫੜਿਆ ਹੀ ਕਹਿੰਦੇ ਇਹ ਔਖੀ ਨਦੀ ਤਰੀ ਜਾ ਸਕਦੀ ਹੈ। ਔਖੀ ਨਦੀ ਭਾਵ ਸੰਸਾਰ ਸਮੁੰਦਰ। ਵੈਸੇ ਬਾਣੀ ਦੇ ਵਿੱਚ ਚਾਰ ਨਦੀਆਂ ਦਾ ਜ਼ਿਕਰ ਕੀਤਾ ਗਿਆ ਹੈ, ਹੰਸ, ਹੇਤ, ਲੋਭ ਅਤੇ ਕੋਪ। ਚਾਰੇ ਨਦੀਆਂ ਅੱਗ, ਮਹਾਰਾਜ ਨੇ ਆਖਿਆ ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਇਹ ਚਾਰੇ ਅੱਗ ਦੀਆਂ ਨਦੀਆਂ ਨੇ, ਇਹਨਾਂ ਨੂੰ ਪਾਰ ਕਰਨਾ ਹੈ ਹਰ ਗੁਰਮੁਖ ਦਾ ਫਰਜ਼ ਹੈ, ਹਰ ਇਨਸਾਨ ਦਾ ਫਰਜ਼ ਹੈ ਇਹਨਾਂ ਨੂੰ ਪਾਰ ਕਰਨਾ। ਦਰਅਸਲ ਇੱਦਾਂ ਵੀ ਆਪਾਂ ਸਮਝ ਲਈਏ ਕਿ ਗੁਰੂ ਕੋਲ ਆਉਣ ਲਈ ਵੀ ਨਾ ਇਹ ਚਾਰ ਨਦੀਆਂ ਰਸਤਾ ਰੋਕ ਕੇ ਖੜੀਆਂ ਹੁੰਦੀਆਂ ਨੇ, ਅਤੇ ਜਿਹੜਾ ਇਹਨਾਂ ਨੂੰ ਪਾਰ ਕਰ ਲਵੇ ਉਹੀ ਗੁਰੂ ਚਰਨਾਂ ਦੇ ਨਾਲ ਸੰਗਤ ਵਿੱਚ ਜੁੜ ਬੈਠਦਾ ਹੈ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਪਵਹੈ ਦਜਹੈ ਨਾਨਕਾ, ਤਰੀਏ ਕਰਮੀ ਲੱਗ। ਪਵਹੈ ਦਾ ਅਰਥ ਹੈ ਜਿਹੜਾ ਇਹਨਾਂ ਵਿੱਚ ਪੈ ਜਾਂਦਾ ਹੈ, ਦਜਹੈ ਇਹ ਅੱਗ ਉਹਨਾਂ ਨੂੰ ਫਿਰ ਦਾਹ ਕੇ ਰੱਖ ਦਿੰਦੀ ਹੈ, ਸਾੜ ਕੇ ਰੱਖ ਦਿੰਦੀ ਹੈ। ਪਰ ਤਰਦਾ ਕੌਣ ਹੈ? ਜਿਸ 'ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਜਾਏ। ਉਹਦੀ ਬਖਸ਼ਿਸ਼ ਤੋਂ ਬਿਨਾਂ ਇਹ ਨਦੀ ਤਰਨੀ ਔਖੀ ਹੈ। ਅਤੇ ਸਾਧ ਸੰਗਤ ਦਾ ਪੱਲਾ ਫੜ ਲਿਆ ਜਿਸ ਨੇ, ਉਹ ਇਹਨਾਂ ਨਦੀਆਂ ਨੂੰ ਸਹਿਜੇ ਹੀ ਪਾਰ ਕਰ ਸਕਦਾ ਹੈ। ਅਤੇ ਸਤਿਗੁਰੂ ਜੀ ਅਰਦਾਸ ਕਰ ਰਹੇ ਨੇ, ਹੇ ਵਾਹਿਗੁਰੂ ਮੇਰੇ 'ਤੇ ਕਿਰਪਾ ਕਰ, ਮੈਨੂੰ ਸਾਧ ਸੰਗਤ ਦੀ ਦਾਤ ਬਖਸ਼ੋ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਪਾਵਨ ਬਚਨ ਸੁਰਠ ਰਾਗ ਦੇ ਵਿੱਚ ਮਿਲਦਾ ਹੈ। ਸਾਹਿਬ ਜੀ ਨੇ ਉਸ ਸ਼ਬਦ ਅੰਦਰ ਬਹੁਤ ਕਰਮਾਂ ਦਾ ਜ਼ਿਕਰ ਕੀਤਾ। ਇਸ ਪਾਠ ਦਾ ਸ਼ਬਦ ਦਾ ਪਾਠ ਆਰੰਭ ਹੁੰਦਾ ਹੈ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਵਾਧੇ। ਇੱਥੋਂ ਆਰੰਭ ਹੁੰਦਾ ਹੈ, ਬਾਕੀ ਸਾਰੇ ਸ਼ਬਦਾਂ ਵਿੱਚ ਕਰਮਾਂ ਦਾ ਜ਼ਿਕਰ ਹੈ। ਪਰ ਅਖੀਰ ਵਿੱਚ ਮਹਾਰਾਜ ਨੇ ਗੱਲ ਸਮਝਾਈ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮ। ਕਹਿੰਦੇ ਸਾਰੇ ਕਰਮਾਂ ਨਾਲੋਂ ਸਿਰੇ ਦੀ ਗੱਲ ਇਹ ਹੈ, ਸ਼੍ਰੋਮਣੀ ਕਰਮ ਇਹ ਹੈ, ਹਰੀ ਦੀ ਕੀਰਤੀ ਸਾਧ ਸੰਗਤ ਵਿੱਚ ਜੁੜ ਕੇ ਕਰਨੀ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਪ੍ਰਾਪਤ ਉਸ ਨੂੰ ਹੁੰਦੀ ਹੈ ਜੋ ਪੂਰਵਲੇ ਕਰਮ ਕੀਤੇ ਹੋਣ। ਕਿਸੇ ਨੂੰ ਭਾਈ ਮੂੜੇ ਜੀ ਦੀ ਵਾਂਗ ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਦਸਵੇਂ ਜਾਮੇ ਵਿੱਚ ਉਧਾਰ ਕਰਾਂਗੇ। ਇਸ ਤਰ੍ਹਾਂ ਕੋਈ ਪੂਰਵਲੇ ਕਰਮ ਹੋਣ ਤਾਂ ਹੀ ਗੁਰੂ ਦਾ ਸੰਗ ਪ੍ਰਾਪਤ ਹੁੰਦਾ ਹੈ, ਤਾਂ ਹੀ ਸਾਧ ਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ। ਔਰ ਨਿਸ਼ਚੈ ਉਹ ਮਨੁੱਖ ਭਾਗਾਂ ਵਾਲਾ ਜਿਹੜਾ ਸਤਸੰਗਤ ਵਿੱਚ ਆ ਕੇ ਜੁੜਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਬਚਨ, ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਬਾਂਛੈ ਜਿਨ ਹਰਨਾਮ ਹਿਰਦੈ ਪੁਰੋਈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰ ਰਹੇ ਨੇ, ਅਜਿਹੇ ਮਨੁੱਖ ਦੀ ਚਰਨ ਤੋੜ ਮੈਨੂੰ ਵੀ ਪ੍ਰਾਪਤ ਹੋ ਜਾਏ। ਕਿਸ ਦੀ? ਜੋ ਸਾਧ ਸੰਗਤ ਵਿੱਚ ਜੁੜ ਬੈਠਦਾ ਹੈ ਉਹ ਮਨੁੱਖ ਭਾਗਾਂ ਵਾਲਾ ਹੈ, ਵਡਭਾਗੀ ਸਾਧ ਸੰਗ ਪ੍ਰਾਪਤ। ਇਸ ਕਰਕੇ ਗੁਰੂ ਜੀ ਕਹਿੰਦੇ ਨੇ, ਹੇ ਵਾਹਿਗੁਰੂ ਕਿਰਪਾ ਕਰੋ, ਆਪਣੀ ਸਾਧ ਸੰਗਤ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਬਖਸ਼ੋ, ਤਾਂ ਕਿ ਸੰਸਾਰ ਸਮੁੰਦਰ ਬਿਖਮ ਨਦੀ ਜਿਹੜੀ ਔਖੀ ਤਰਨੀ ਹੈ, ਇਸ ਨੂੰ ਸਹਿਜੇ ਹੀ ਤਰਿਆ ਜਾ ਸਕੇ।
ਸੁਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮਹਿ ਤਰਣੀ।
ਸੁਖ, ਦੁਨਿਆਵੀ ਸੁਖ, ਸਰੀਰਕ ਸੁਖ, ਸੰਪਤ ਧਨ ਦੌਲਤ, ਮਾਇਆ, ਇਹ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ। ਮਹਾਰਾਜ ਕਹਿੰਦੇ ਨੇ ਮਨੁੱਖ ਇਹਨਾਂ ਨੂੰ ਮਿੱਠਾ ਸਮਝ ਕੇ ਇਹਨਾਂ ਦੇ ਰਸਾਂ ਕਸਾਂ ਦੇ ਵਿੱਚ ਖਚਤ ਰਹਿੰਦਾ ਹੈ, ਅਤੇ ਅਜਿਹਾ ਮਨੁੱਖ ਨਾਮ ਦੇ ਰਸ ਤੋਂ ਫਿਰ ਸਦਾ ਹੀ ਵਾਂਝਾ ਰਹਿੰਦਾ ਹੈ। ਜਿਹੜਾ ਇਹਨਾਂ ਮਾਇਆ ਦੇ ਰਸਾਂ ਨੂੰ ਮਿੱਠਾ ਸਮਝਦਾ ਹੈ ਉਹ ਨਾਮ ਦੇ ਰਸ ਤੋਂ ਖਾਲੀ ਰਹਿੰਦਾ ਹੈ। ਅਤੇ ਗੁਰੂ ਪਾਤਸ਼ਾਹ ਜੀ ਕਥਨ ਕਰ ਰਹੇ ਨੇ, ਜਿਹੜੇ ਨਾਮ ਜਪਣ ਵਾਲੇ ਨੇ ਨਾ, ਉਹ ਇਹਨਾਂ ਨੂੰ ਮਨ ਦੇ ਵਿੱਚ ਧਾਰਨ ਨਹੀਂ ਕਰਦੇ ਕਦੇ ਵੀ। ਇਹ ਨਹੀਂ ਮਨ ਮਹਿ ਧਰਣੀ, ਇਹਨਾਂ ਨੂੰ ਮਨ ਦੇ ਵਿੱਚ ਉਹ ਧਾਰਨ ਨਹੀਂ ਕਰਦੇ, ਨਾ ਦੁਨਿਆਵੀ ਸੁੱਖ, ਨਾ ਧਨ ਦੌਲਤ ਅਤੇ ਨਾ ਮਾਇਆ। ਦਰਅਸਲ ਕਿਉਂਕਿ ਇਹ ਮਾਇਆ ਸ਼ਬਦ ਨੂੰ ਆਪਾਂ ਜੇ ਵਿਚਾਰੀਏ ਨਾ, ਆਪਾਂ ਪੱਗ ਨੂੰ ਜਦੋਂ ਮਾਇਆ ਦਿੰਦੇ ਆ ਉਹਨੂੰ ਵੀ ਮਾਇਆ ਕਹਿ ਦਿੰਦੇ ਆ, ਪੱਗ ਨੂੰ ਵੀ ਇੱਕ ਵਾਰੀ ਬੰਨ ਲਈ ਪਾਣੀ ਲਾ ਕੇ ਫਿਰ ਉਹ ਸੁੱਕ ਗਈ, ਆਕੜ ਗਈ, ਟੋਪੀ ਵਾਂਗ ਉਤਾਰ ਦਿੱਤੀ, ਦੁਬਾਰੇ ਫਿਰ ਰੱਖ ਲਈ। ਹਾਲਾਂਕਿ ਗੁਰੂ ਦੇ ਸਿੱਖ ਨੂੰ ਇਸ ਤਰ੍ਹਾਂ ਦਾ ਹੁਕਮ ਨਹੀਂ, ਗੁਰੂ ਦੇ ਸਿੱਖ ਨੂੰ ਹੁਕਮ ਹੈ ਦਸਤਾਰ ਰੋਜ਼ ਸਜਾਣੀ ਅਤੇ ਇੱਕ ਇੱਕ ਪੇਜ਼ ਕਰਕੇ ਉਤਾਰਨੀ। ਟੋਪੀ ਵਾਂਗ ਨਾ ਬੰਨਣ ਦਾ ਹੁਕਮ ਹੈ ਸਿਰ 'ਤੇ ਰੱਖਣ ਦਾ, ਅਤੇ ਨਾ ਹੀ ਉਤਾਰਨ ਦਾ ਹੁਕਮ ਹੈ। ਭਾਈ ਨੰਦ ਲਾਲ ਜੀ ਕਹਿੰਦੇ ਹਨ ਕਿ ਕੰਘਾ ਦੋਨੋਂ ਵਖਤ ਕਰ, ਪਾਗ ਚੁਣੈ ਕਰ ਬਾਂਧਈ। ਪੱਗ ਦੇ ਪੇਜ ਚੁਣ ਚੁਣ ਕੇ ਬੰਨਣੇ ਨੇ, ਇਸ ਤਰ੍ਹਾਂ ਹੀ ਉਤਾਰਨੇ ਨੇ। ਪਰ ਮੈਂ ਬੇਨਤੀ ਜਿਹੜਾ ਕਰ ਰਿਹਾ ਉਹ ਸਮਝਣ ਦੀ ਕਿਰਪਾਲਤਾ ਕਰਨੀ। ਦਸਤਾਰ ਨੂੰ, ਪੱਗ ਨੂੰ ਆਪਾਂ ਜੋ ਮਾਇਆ ਦਿੰਦੇ ਹਾਂ, ਜਦੋਂ ਦੇ ਦਿੱਤੀ ਨਾ ਮਾਇਆ ਤਾਂ ਪੱਗ ਵੀ ਆਕੜ ਜਾਂਦੀ ਹੈ। ਇਸੇ ਤਰ੍ਹਾਂ ਜਿਸ ਦੀ ਕਾਇਆ ਦੇ ਉੱਤੇ ਮਾਇਆ ਨੇ ਅਸਰ ਕਰ ਦਿੱਤਾ ਨਾ, ਉਹ ਵੀ ਫਿਰ ਆਕੜ ਜਾਂਦਾ ਹੈ, ਆਕੜ ਕੇ ਤੁਰਦਾ, ਛਾਤੀ ਕੱਢ ਕੇ ਤੁਰਦਾ ਬਾਹਰ ਨੂੰ, ਕਿਸੇ ਦੀ ਗਰੀਬ ਦੀ ਫਤਿਹ ਬੁਲਾਈ ਦਾ ਜਵਾਬ ਵੀ ਨਹੀਂ ਦਿੰਦਾ, ਕੌੜਾ ਬੋਲਣਾ ਸ਼ੁਰੂ ਕਰ ਦਿੰਦਾ ਹੈ। ਸਮਝ ਲਓ ਉਹਦੇ ਉੱਤੇ ਮਾਇਆ ਨੇ ਆਪਣਾ ਅਸਰ ਪਾ ਦਿੱਤਾ। ਪੱਗ ਨੂੰ ਮਾਇਆ ਦੇ ਦਿੱਤੀ, ਪੱਗ ਆਕੜ ਗਈ, ਕਾਇਆ ਉੱਤੇ ਮਾਇਆ ਨੇ ਅਸਰ ਪਾ ਲਿਆ, ਇਹ ਕਾਇਆ ਆਕੜ ਗਈ। ਸਤਿਗੁਰ ਜੀ ਨੇ ਬਾਣੀ ਦੇ ਵਿੱਚ ਬਚਨ ਕੀਤਾ ਵੀ ਜਿਸ ਮਨੁੱਖ ਦੇ ਉੱਤੇ ਮਾਇਆ ਆਪਣਾ ਅਸਰ ਪਾ ਲੈਂਦੀ ਹੈ ਨਾ, ਉਸ ਦਾ ਜੀਵਨ ਕਿਹੋ ਜਿਹਾ ਬਣ ਜਾਂਦਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ, ਕਹਿੰਦੇ ਮੱਥੇ 'ਤੇ ਸਦਾ ਤਿੰਨ ਤਿਊੜੀਆਂ ਪਈਆਂ ਰਹਿੰਦੀਆਂ ਨੇ, ਹਮੇਸ਼ਾ ਗੁੱਸੇ ਵਿੱਚ ਰਹਿੰਦਾ ਹੈ ਵੀ ਕੋਈ ਛੇਤੀ ਕਰਕੇ ਮੈਨੂੰ ਬੁਲਾਵੇ ਹੀ ਨਾ। ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ, ਦ੍ਰਿਸ਼ਟੀ ਦੇ ਵਿੱਚ ਕਰੂਰਤਾ ਆ ਜਾਂਦੀ ਹੈ, ਪਿਆਰ ਨਾਲ ਕਿਸੇ ਵੱਲ ਵੇਖਦਾ ਹੀ ਨਹੀਂ, ਜਦੋਂ ਵੀ ਵੇਖਦਾ ਗੁੱਸੇ ਨਾਲ ਹੀ ਵੇਖਦਾ। ਦੇਖੋ ਨਾ, ਵੱਡੇ ਵੱਡੇ ਜਿਹੜੇ ਮਾਇਆ ਧਾਰੀ ਨੇ, ਉਹਨਾਂ ਦੇ ਕੋਲ ਨੌਕਰ ਨੇ ਅਤੇ ਉਹ ਨੌਕਰਾਂ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਨੇ। ਪਰ ਗੁਰੂ ਨਾਨਕ ਦੇਵ ਜੀ ਨੇ ਗੱਲ ਸਮਝਾ ਦਿੱਤੀ, ਸੱਜਣਾ ਹੋ ਸਕਦਾ ਨੌਕਰ ਵੀ ਤੇਰਾ ਭਗਤੀ ਰਸ ਵਿੱਚ ਭਿੱਜਿਆ ਹੋਵੇ, ਜਿਸ ਦੇ ਕਰਕੇ ਤੇਰਾ ਉਧਾਰ ਹੋ ਸਕਦਾ ਹੈ। ਜੋ ਪਟਨਾ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਨਾਨਕ ਸਾਹਿਬ ਜੀ ਨੇ ਸਾਲਸ ਰਾਏ ਨੂੰ ਬਚਨ ਕੀਤਾ ਸੀ ਨਾ, ਜਦੋਂ ਸਾਲਸ ਰਾਏ ਨੇ ਬੇਨਤੀ ਕੀਤੀ, ਮਹਾਰਾਜ ਮੇਰਾ ਉਧਾਰ ਕਿਵੇਂ ਹੋਏ, ਮੇਰੇ 'ਤੇ ਕਿਰਪਾ ਕਰੋ, ਤਾਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ, ਤੇਰਾ ਜਿਹੜਾ ਅਧਰਕਾ ਨੌਕਰ ਹੈ ਨਾ, ਉਹਦੇ ਨੌਕਰ ਦਾ ਨਾਂ ਸੀ ਅਧਰਕਾ, ਜਿਹੜਾ ਤੇਰਾ ਨੌਕਰ ਹੈ, ਜੇ ਤੂੰ ਸੱਚੀ ਮੁੱਚੀ ਆਪਣਾ ਉਧਾਰ ਕਰਨਾ ਚਾਹੁੰਦਾ ਹੈ ਤਾਂ ਇਸ ਨੌਕਰ ਦੇ ਪੈਰਾਂ 'ਤੇ ਮੱਥਾ ਟੇਕ। ਹੁਣ ਦੇਖੋ, ਸਾਲਸ ਰਾਏ ਨੇ ਦਿਹਾੜੀ ਵਿੱਚ ਅਧਰਕੇ ਨੂੰ ਪਤਾ ਨਹੀਂ ਕਿੰਨੀ ਵਾਰੀ ਰੋਕਣਾ, ਟੋਕਣਾ, ਵਰਜਣਾ, ਕਿੰਨੀ ਵਾਰੀ ਕੌੜਾ ਬੋਲਣਾ, ਪਰ ਅੱਜ ਉਹ ਨੌਕਰ ਦੇ ਪੈਰਾਂ 'ਤੇ ਮੱਥਾ ਕਿਵੇਂ ਟੇਕੇ, ਇਹ ਅਹੰਕਾਰ ਉਹਦੇ ਸਾਹਮਣੇ ਰੁਕਾਵਟ ਬਣ ਗਈ। ਸੋਚਣ ਲੱਗ ਪਿਆ, ਗੱਲ ਕੀ ਬਣ ਗਈ, ਨੌਕਰ ਦਾ ਫਰਜ਼ ਹੈ ਮੈਨੂੰ ਸਲਾਮਾ ਕਰਨਾ, ਅੱਜ ਮੈਂ ਇਹਨੂੰ ਸਲਾਮ ਕਰਾਂ, ਮੱਥਾ ਟੇਕਾਂ। ਮਹਾਰਾਜ ਕਹਿਣ ਲੱਗੇ, ਸੋਚਦਾ ਕੀ ਹੈ, ਜੇ ਉਧਾਰ ਕਰਨਾ ਚਾਹੁੰਦਾ ਹੈ ਤਾਂ ਤੈਨੂੰ ਇਸ ਆਪਣੇ ਅਧਰਕੇ ਨੌਕਰ ਦੇ ਪੈਰਾਂ 'ਤੇ ਮੱਥਾ ਟੇਕਣਾ ਪਵੇਗਾ। ਪਰ ਉਹਨੇ ਸੱਚੀ ਮੁੱਚੀ ਆਪਣਾ ਉਧਾਰ ਕਰਨਾ ਸੀ, ਸਤਿਗੁਰੂ ਜੀ ਦੇ ਹੁਕਮ ਨੂੰ ਮੰਨ ਕੇ ਉਹਨੇ ਆਪਣੇ ਨੌਕਰ ਦੇ ਚਰਨਾਂ ਵਿੱਚ ਮੱਥਾ ਟੇਕਿਆ। ਮਹਾਰਾਜ ਕਹਿਣ ਲੱਗੇ, ਇਸ ਵਿੱਚ ਵੀ ਪਰਮਾਤਮਾ ਦੀ ਅੰਸ਼ ਹੈ, ਇਸ ਵਿੱਚ ਵੀ ਹਰੀ ਦੀ ਜੋਤ ਹੈ, ਸਭ ਨਾਲ ਕਰਮਾਂ ਕਰਕੇ ਤੇਰਾ ਨੌਕਰ ਹੈ, ਪਰ ਇਸ ਨੂੰ ਇਨਸਾਨ ਦੇ ਵਾਂਗ ਸਮਝ, ਇਨਸਾਨ ਦੇ ਵਾਂਗ ਸਤਿਕਾਰ ਕਰ, ਪਿਆਰ ਕਰ। ਤੋ ਬੇਨਤੀ ਇਹ ਕਰ ਰਿਹਾ ਸੀ, ਗੁਰੂ ਮਹਾਰਾਜ ਸਮਝਾ ਰਹੇ ਨੇ, ਮਾਇਆ ਦਾ ਜਿਹੜਾ ਸੁੱਖ ਹੈ ਉਹ ਮਨੁੱਖ ਨੂੰ ਆਕੜ ਵਿੱਚ ਲਿਆਉਂਦਾ ਹੈ, ਹੰਕਾਰ ਵਿੱਚ ਲਿਆਉਂਦਾ ਹੈ, ਅਤੇ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ ਬੋਲੇ ਕੌੜਾ ਜੇਬਾ ਕੀ ਫੂੜ। ਜੇਬਾ ਕੀ ਫੂੜ ਦਾ ਅਰਥ ਹੈ ਜੇਬਾ ਨੂੰ ਲਗਾਮ ਨਹੀਂ, ਬੇਲਗਾਮੀ ਹੋਈ ਪਈ ਹੈ ਜੇਬਾ ਉਸ ਮਨੁੱਖ ਦੀ, ਮਾਇਆ ਧਾਰੀ ਦੀ, ਜਦੋਂ ਵੀ ਬੋਲ ਰਿਹਾ ਕੌੜੀ ਬੋਲ ਰਿਹਾ ਹੈ, ਸੱਚ ਪੱਲੇ ਨਹੀਂ ਜ਼ਬਾਨ 'ਤੇ ਆਉਂਦਾ। ਫਿਰ ਅੱਗੇ ਬਚਨ ਕਰ ਦਿੱਤਾ, ਸਦਾ ਭੁੱਖੀ ਪਿਰ ਜਾਣੇ ਦੂਰ। ਕਹਿੰਦੇ ਮਾਇਆ ਜੇ ਤੇ ਅਸਰ ਪਾ ਲਵੇ, ਉਸ ਮਨੁੱਖ ਨੂੰ ਕਦੇ ਤ੍ਰਿਪਤੀ ਨਹੀਂ ਆਉਂਦੀ, ਕਦੇ ਰੱਜਦਾ ਨਹੀਂ, ਭੁੱਖਾ ਹੀ ਰਹਿੰਦਾ ਹੈ। ਅਤੇ ਅਜਿਹਾ ਮਨੁੱਖ ਪਰਮਾਤਮਾ ਨੂੰ ਵੀ ਨੇੜੇ ਹੋਣ ਦੀ ਬਜਾਏ ਆਪਣੇ ਆਪ ਤੋਂ ਸਦਾ ਦੂਰ ਹੀ ਸਮਝਦਾ ਹੈ, ਜਿਸ ਕਰਕੇ ਹੋਰ ਗਲਤੀਆਂ ਕਰਦਾ ਵੀ ਪਰਮਾਤਮਾ ਤਾਂ ਦੂਰ ਹੈ, ਉਹ ਕਿਹੜਾ ਮੈਨੂੰ ਵੇਖਦਾ ਹੈ। ਗੁਰੂ ਸਾਹਿਬ ਨੇ ਅੱਗੇ ਬਚਨ ਕੀਤਾ, ਸਦਾ ਭੁੱਖੀ ਫਿਰ ਜਾਣੇ ਦੂਰ, ਐਸੀ ਇਸਤਰੀ ਇੱਕ ਰਾਮ ਉਪਾਈ। ਇੱਥੇ ਇਸਤਰੀ ਦਾ ਭਾਵ ਹੈ ਮਾਇਆ, ਇਹੋ ਜਿਹੀ ਮਾਇਆ, ਐਸੀ ਇਸਤਰੀ ਇੱਕ ਰਾਮ ਉਪਾਈ, ਉਹਨੂੰ ਸਭ ਜੱਗ ਖਾਇਆ। ਇਸ ਮਾਇਆ ਨੇ ਸਾਰੇ ਜਗਤ ਦੇ ਜੀਵਾਂ ਦਾ ਆਨੰਦ ਖਾ ਲਿਆ, ਕਿਸੇ ਕੋਲ ਆਨੰਦ ਰਹਿਣ ਨਹੀਂ ਦਿੱਤਾ, ਉਹਨੂੰ ਸਭ ਜੱਗ ਖਾਇਆ। ਹਮ ਗੁਰ ਰਾਖੇ ਮੇਰੇ ਭਾਈ, ਪਾਤਸ਼ਾਹ ਜੀ ਕਹਿੰਦੇ ਨੇ, ਹੇ ਮੇਰੇ ਭਰਾਵਾ, ਮੈਨੂੰ ਤਾਂ ਇਸ ਮਾਇਆ ਤੋਂ ਗੁਰੂ ਨੇ ਬਚਾ ਲਿਆ, ਹੁਣ ਮੇਰੀ ਜੇਬਾ ਨੂੰ ਲਗਾਮ ਹੈ, ਮੈਂ ਕੌੜਾ ਨਹੀਂ ਬੋਲਦਾ, ਹੁਣ ਮੇਰੇ ਮੱਥੇ 'ਤੇ ਤ੍ਰਿਕੁਟੀ ਨਹੀਂ, ਸਦਾ ਨਾਮ ਜਪੰਦੜੀ ਲਾਲੀ ਹੈ, ਹੁਣ ਮੈਂ ਭੁੱਖਾ ਨਹੀਂ, ਹੁਣ ਮੈਨੂੰ ਸੰਤੋਖ ਆ ਗਿਆ ਹੈ। ਜੋ ਉਦਾਸ ਨੇ ਆਰੰਭ ਵਿੱਚ ਬੇਨਤੀ ਕੀਤੀ ਸੀ, ਸਤਸੰਗਤ, ਸਤ, ਸੰਤੋਖ ਅਤੇ ਸਮਦਮ, ਉਹ ਜਿਹੜੇ ਸ਼ੁਭ ਗੁਣ ਮੇਰੇ ਅੰਦਰ ਪ੍ਰਵੇਸ਼ ਕਰ ਗਏ ਨੇ। ਅਤੇ ਜਿਹੜੇ ਨਾਮ ਜਪਣ ਵਾਲੇ ਨੇ ਮਹਾਰਾਜ ਕਹਿੰਦੇ ਨੇ, ਉਹ ਫਿਰ ਇਸ ਮਾਇਆ ਦੇ ਧਨ ਦੌਲਤ ਦੇ ਸੁੱਖ ਹਿਰਦੇ ਵਿੱਚ ਨਹੀਂ ਵਸਾਉਂਦੇ, ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਸੁੱਖ ਆ ਜਾਂਦਾ ਹੈ। ਔਰ ਇਹੋ ਜਿਹੇ ਮਾਇਆ ਦੇ ਲੋਭੀ ਮਨੁੱਖ ਕਦੇ ਕਿਸੇ ਦੇ ਮਿੱਤ ਨਹੀਂ ਬਣਦੇ। ਭਰਾ ਭਰਾ ਵੀ ਤਲਵਾਰਾਂ ਚੱਲ ਜਾਂਦੀਆਂ ਨੇ, ਭੈਣ ਭਰਾ ਰੁੱਸ ਜਾਂਦੇ ਨੇ, ਪੁੱਤਰ ਪਿਓ ਰੁੱਸ ਜਾਂਦਾ ਹੈ, ਇੱਥੋਂ ਤੱਕ ਪੁੱਤਰ ਪਿਓ ਦਾ ਕਤਲ ਵੀ ਕਰ ਦਿੰਦਾ ਮਾਇਆ ਦੇ ਕਾਰਨ। ਆਪਾਂ ਅਖਬਾਰਾਂ ਵਿੱਚ ਪੜ੍ਹਦੇ ਹਾਂ। ਦ੍ਰਿਸ਼ਟਾਂਤ ਮਾਤਰ ਇੱਕ ਬੇਨਤੀ ਕਰਾਂ, ਚਾਰ ਗੂੜੇ ਸੰਜਣ ਮਿੱਤਰ ਵਪਾਰ ਦਾ ਮਨ ਵਿੱਚ ਵਿਚਾਰ ਰੱਖ ਕੇ ਘਰੋਂ ਨਿਕਲੇ ਵੀ ਆਪਾਂ ਕੋਈ ਵਪਾਰ ਕਰਾਂਗੇ ਰਲ ਮਿਲ ਕੇ, ਅਤੇ ਕੀ ਦੇਖਦੇ ਨੇ, ਰਸਤੇ ਦੇ ਵਿੱਚ ਇੱਕ ਥੈਲੀ ਪਈ ਹੈ। ਥੈਲੀ ਉਹਨਾਂ ਨੇ ਦੇਖੀ, ਖੋਲ੍ਹੀ, ਦੇਖਿਆ ਵੀ ਬਹੁਤ ਮਾਇਆ ਹੈ। ਕਹਿਣ ਲੱਗੇ, ਲਓ ਹੁਣ ਤਾਂ ਵਪਾਰ ਕਰਨ ਦੀ ਲੋੜ ਹੀ ਨਹੀਂ, ਹੁਣ ਕੋਈ ਕੰਮ ਕਾਰ ਕਰਨ ਦੀ ਲੋੜ ਹੀ ਨਹੀਂ, ਮਾਇਆ ਲੱਭ ਪਈ। ਮਾਇਆ ਕਮਾਉਣ ਲਈ ਵਪਾਰ ਕਰਨਾ ਸੀ ਅਤੇ ਹੁਣ ਉਹ ਮਾਇਆ ਲੱਭ ਪਈ, ਇੱਦਾਂ ਹੀ ਆਪਾਂ ਘਰਾਂ ਨੂੰ ਚੱਲੀਏ। ਅਤੇ ਇੱਕ ਕਹਿਣ ਲੱਗਿਆ, ਦੇਖੋ ਮਾਇਆ ਲੱਭੀ ਹੈ, ਕੋਈ ਪਾਰਟੀ ਹੋ ਜਾਏ। ਤਾਂ ਉਹਨਾਂ ਨੇ ਆਖਿਆ ਵੀ ਠੀਕ ਹੈ, ਇੱਦਾਂ ਕਰੋ, ਸ਼ਹਿਰ ਜਾਓ, ਦੋ ਬੰਦੇ ਖਾਣ ਪੀਣ ਦੇ ਲਈ ਕੁਝ ਲੈ ਕੇ ਆਓ, ਆਪਾਂ ਬੈਠ ਕੇ ਛਕਾਂਗੇ, ਉਪਰੰਤ ਘਰਾਂ ਨੂੰ ਚੱਲ ਪਵਾਂਗੇ ਇਸ ਮਾਇਆ ਦੀ ਥੈਲੀ ਨੂੰ ਚੁੱਕ ਕੇ। ਦੋ ਉਹਨਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਖਾਣ ਪੀਣ ਦਾ ਸਮਾਨ ਲੈਣ ਚਲੇ ਗਏ ਅਤੇ ਮਾਇਆ ਨੇ ਆਪਣਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ। ਕਿਉਂਕਿ ਧਰਮ ਦੀ ਕਿਰਤ ਤੋਂ ਬਿਨਾਂ ਜਿਹੜੀ ਇਹੋ ਜਿਹੀ ਕਿਰਤ ਹੈ ਨਾ, ਉਹ ਮਨੁੱਖ ਨੂੰ ਲੋਭੀ ਬਣਾ ਦਿੰਦੀ ਹੈ, ਆਨੰਦ ਖਤਮ ਕਰ ਦਿੰਦੀ ਹੈ। ਜਿਹੜੇ ਦੋ ਗਏ ਸ਼ਹਿਰ ਵਿੱਚ, ਉਹਨਾਂ ਨੇ ਸੋਚਿਆ ਵੀ ਆਪਾਂ ਇੱਥੇ ਰੱਜ ਕੇ ਖਾ ਲਈਏ ਅਤੇ ਉਹਨਾਂ ਵਾਸਤੇ ਖਾਣ ਲਈ ਲੈ ਕੇ ਜਾਵਾਂਗੇ, ਪਰ ਉਹਨਾਂ ਦੇ ਖਾਣ ਦੇ ਪਦਾਰਥਾਂ ਵਿੱਚ ਆਪਾਂ ਜ਼ਹਿਰ ਪਾ ਦੇਵਾਂਗੇ। ਉਹ ਖਾਣਗੇ, ਦੋਨੇ ਮਰ ਜਾਣਗੇ, ਆਪਾਂ ਦੋਨੇ ਉਹ ਮਾਇਆ ਦੀ ਥੈਲੀ ਲੈ ਕੇ ਚਲੇ ਜਾਵਾਂਗੇ। ਕਿਤੇ ਇਸ ਮਾਇਆ ਦੀ ਥੈਲੀ ਦੇ ਚਾਰ ਭਾਗ ਬਣਨੇ ਸੀ ਹਿੱਸੇ, ਕਿਤੇ ਉਹ ਦੋ ਬਣਨਗੇ। ਉਹਨਾਂ ਨੇ ਇੱਦਾਂ ਹੀ ਸਕੀਮ ਬਣਾਈ, ਆਪ ਰੱਜ ਕੇ ਖਾ ਲਿਆ। ਜਿਹੜਾ ਉਹਨਾਂ ਲਈ ਲੈ ਕੇ ਗਏ ਉਹਦਾ ਵਿੱਚ ਜ਼ਹਿਰ ਮਿਲਾ ਦਿੱਤਾ। ਕਹਿਣ ਲੱਗੇ, ਆਓ ਪਹੁੰਚ ਕੇ ਲਓ ਵੀ ਛਕੋ। ਅੱਗੋਂ ਉਹਨਾਂ ਨੇ ਵੀ ਸਕੀਮ ਬਣਾਈ ਹੋਈ ਸੀ ਵੀ ਜਿਉਂ ਹੀ ਆਣਗੇ ਡੰਡਿਆਂ ਨਾਲ ਕੁੱਟ ਕੱਟ ਕੇ ਜਾਨ ਤੋਂ ਮਾਰ ਦੇਵਾਂਗੇ, ਬਾਅਦ ਵਿੱਚ ਭੋਜਨ ਛੱਕ ਕੇ ਆਪਾਂ ਥੈਲੀ ਚੁੱਕ ਕੇ ਚਲਾ ਜਾਵਾਂਗੇ। ਹੁਣ ਜਦੋਂ ਉਹ ਦੋ ਰੱਜ ਕੇ ਆਏ, ਜ਼ਹਿਰ ਭਰਿਆ ਭੋਜਨ ਲੈ ਕੇ ਆਏ, ਉਹਨਾਂ ਨੇ ਆਉਂਦਿਆਂ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਕੁੱਟ ਕੁੱਟ ਕੇ ਜਾਨੋਂ ਮਾਰ ਦਿੱਤੇ। ਬਾਅਦ ਵਿੱਚ ਬੈਠ ਕੇ ਭੋਜਨ ਛੱਕ ਲਿਆ, ਉਸ ਭੋਜਨ ਵਿੱਚ ਜ਼ਹਿਰ ਸੀ, ਜ਼ਹਿਰ ਦਾ ਅਸਰ ਹੋਇਆ, ਚਾਰ ਦੇ ਚਾਰੇ ਮਾਰੇ ਗਏ, ਜਾਨੀ ਪਿਆਰ ਵੀ ਮਾਇਆ ਨੇ ਖਤਮ ਕਰ ਦਿੱਤਾ ਅਤੇ ਮਾਇਆ ਉੱਥੇ ਦੀ ਉੱਥੇ ਫਿਰ। ਇਸ ਤਰ੍ਹਾਂ ਗੁਰੂ ਪਿਆਰੇ ਸਾਧ ਸੰਗਤ ਜੀ, ਸੰਤ ਜਨਾਂ ਨੂੰ, ਨਾਮ ਜਪਣ ਵਾਲਿਆਂ ਨੂੰ ਇਹ ਪਤਾ ਚੱਲ ਜਾਂਦਾ ਹੈ, ਉਹ ਫਿਰ ਇਹੋ ਜਿਹੀ ਸੁੱਖ ਸੰਪਤ ਅਤੇ ਮਾਇਆ ਦੇ ਰਸ ਵਿੱਚ ਨਹੀਂ ਪੈਂਦੇ। ਉਹਨਾਂ ਦੇ ਮਨ ਵਿੱਚ ਨਾਮ ਦਾ ਰਸ ਹੀ ਪ੍ਰਚਲਿਤ ਹੁੰਦਾ ਹੈ।
ਹਰ ਦਰਸਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਣੀ।
ਸ਼ਬਦ ਦੀ ਇਹ ਅਖੀਰਲੀ ਪੰਕਤੀ ਹੈ, ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਨੇ, ਹਰ ਦਰਸ਼ਨ ਹਰੀ ਦੇ ਦਰਸ਼ਨਾਂ ਨੂੰ ਹਰੀ ਦੇ ਸੇਵਕ ਚਾਹੁੰਦੇ ਹਨ, ਅਤੇ ਜਦੋਂ ਹਰੀ ਦਾ ਦਰਸ਼ਨ ਉਹਨਾਂ ਨੂੰ ਪ੍ਰਾਪਤ ਹੋ ਜਾਏ ਤਾਂ ਉਹ ਤ੍ਰਿਪਤ ਹੋ ਜਾਂਦੇ ਹਨ। ਇਹ ਹਰੀ ਦਾ ਨਾਮ ਹੀ ਉਹਨਾਂ ਦੇ ਲਈ ਉਹਨਾਂ ਦੀ ਸੁੰਦਰਤਾ ਦੇ ਵਿੱਚ ਵਾਧਾ ਕਰਦਾ ਹੈ। ਜਿਵੇਂ ਕੋਈ ਮਨੁੱਖ ਆਪਣੇ ਸਰੀਰ ਦੇ ਉੱਤੇ ਸੋਨੇ ਦੇ ਗਹਿਣੇ ਪਹਿਨਦਾ ਹੈ, ਉਹ ਸੋਨੇ ਦੇ ਪਹਿਨੇ ਹੋਏ ਗਹਿਣੇ ਉਹਦੇ ਸਰੀਰ ਦੀ ਸੁੰਦਰਤਾ ਦੇ ਵਿੱਚ ਹੋਰ ਵੀ ਵਾਧਾ ਕਰ ਦਿੰਦੇ ਹਨ। ਇਸੇ ਤਰ੍ਹਾਂ ਸੰਤ ਜਨਾਂ ਨੇ ਪਰਮਾਤਮਾ ਦੇ ਨਾਮ ਨੂੰ, ਗੁਰੂ ਦੇ ਦਰਸ਼ਨਾਂ ਨੂੰ ਹੀ ਆਪਣਾ ਗਹਿਣਾ ਸਮਝਿਆ ਹੈ ਵੀ ਜੇ ਪਰਮਾਤਮਾ ਦਾ ਨਾਮ ਹੋਏਗਾ, ਗੁਰੂ ਦੀ ਸੰਗਤ ਹੋਏਗੀ ਤਾਂ ਉਸ ਪਰਮਾਤਮਾ ਦੇ ਦਰ ਵਿੱਚ ਮੇਰੀ ਹੋਰ ਸੁੰਦਰਤਾ ਵਿੱਚ ਵਾਧਾ ਹੋਏਗਾ, ਮੇਰਾ ਹੋਰ ਜਸ ਹੋਏਗਾ, ਮੇਰਾ ਲੋਕ ਪ੍ਰਲੋਕ ਸਫਲ ਹੋ ਜਾਏਗਾ। ਤੇ ਜਿਹੜੇ ਕੇਵਲ ਤੇ ਕੇਵਲ ਸੋਨੇ ਦੇ ਗਹਿਣੇ ਪਹਿਨ ਕੇ ਇਹ ਮੰਨਦੇ ਨੇ ਮੈਂ ਬਹੁਤ ਸੁੰਦਰ ਬਣ ਗਿਆ ਪਰ ਨਾਮ ਰਸ ਤੋਂ ਵਾਂਝੇ ਨੇ, ਉਹਨਾਂ ਦੇ ਬਾਰੇ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਹਰ ਕੇ ਨਾਮ ਬਿਨਾਂ ਸੁੰਦਰ ਹੈ ਨਕਟੀ। ਨਕਟੀ ਜਿਹਦੀ ਇੱਜ਼ਤ ਨਹੀਂ ਨਾ ਲੋਕ ਵਿੱਚ ਨਾ ਪ੍ਰਲੋਕ ਵਿੱਚ। ਹਰ ਕੇ ਨਾਮ ਬਿਨਾਂ ਸੁੰਦਰ ਹੈ ਨਕਟੀ, ਜਿਉਂ ਬੇਸਵਾ ਕੇ ਘਰ ਪੂਤ ਜਮਤ ਹੈ ਤਿਸ ਨਾਮ ਪ੍ਰਯੋ ਹੈ ਧਰਕਟੀ। ਸ਼ਬਦ ਦਾ ਜੋ ਸੰਖੇਪ ਸਮੁੱਚਾ ਭਾਵ ਹੈ, ਅਨੇਕਾਂ ਜਨਮਾਂ ਦੇ ਵਿੱਚੋਂ ਗੁਜ਼ਰਦੇ ਅਸੀਂ ਇਹ ਮਨੁੱਖਾ ਜਨਮ ਤੱਕ ਪਹੁੰਚੇ ਹਾਂ ਅਤੇ ਹੁਣ ਗੁਰੂ ਦੀ ਸ਼ਰਨ ਵਿੱਚ ਆਈਏ, ਕਿਉਂਕਿ ਗੁਰੂ ਮਹਾਨ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਦ ਸਵਾਮੀ ਸੰਧਾ। ਗੁਰੂ ਦੀ ਸ਼ਰਨ ਵਿੱਚ ਆਈਏ ਤਾਂ ਕਿ ਅਸੀਂ ਗੁਰੂ ਦੀ ਸ਼ਰਨ ਵਿੱਚ ਗੁਰੂ ਦੇ ਉਪਦੇਸ਼ਾਂ ਨੂੰ ਸੁਣ ਕੇ ਕਮਾਉਂਦੇ ਹੋਏ ਇਸ ਮਨੁੱਖਾ ਜਨਮ ਦਾ ਉਧਾਰ ਕਰ ਸਕੀਏ। ਇਹ ਸ਼ਬਦ ਦੀ ਵਿਚਾਰ ਸੀ, ਦਾਸ ਨੇ ਆਪ ਨਾਲ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੁਆਰਾ ਸਾਂਝੀ ਕੀਤੀ। ਦਾਸ ਕੋਲੋਂ ਪਵਿੱਤਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰ ਦੇਣੀਆਂ ਜੀ। ਆਪ ਸਾਰੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬਾਨਾਂ ਦਾ ਧੰਨਵਾਦ, ਵਿਸ਼ੇਸ਼ ਤੌਰ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਹ ਆਪਣੇ ਚਰਨਾਂ ਨਾਲ ਜੁੜ ਬੈਠਣ ਦਾ ਸੁਭਾਗ ਆਪਾਂ ਸਮਾਂ ਸਾਰਿਆਂ ਨੂੰ ਬਖਸ਼ਿਆ ਹੈ। ਆਓ ਦਾਸ ਵੱਲੋਂ ਇੱਥੇ ਹੀ ਫਤਿਹ ਪ੍ਰਵਾਨ ਕਰਨੀ, ਸ਼ਬਦ ਦੀ ਅਖੀਰਲੀਆਂ ਪੰਕਤਾਂ ਦਾ ਪਾਠ ਕਰੋ ਜੀ।
ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮੈਂ ਧਰਣੀ, ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਪਰਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।